शरण मेरे दीनदयाला सुख सागर मेरे गुरु गोपाला कर कृपा नानक गुण गाव रखो शर्म असाड़ी जीओ तेरे कमन कमन गुण कह कह गा तू साहिब गुणी निधाना तुमरी महिमा वर्ण न साकों तू ठाकुर ऊच भगवान तेरे गुण बहुते मैं एक न जनया मैं मूर्ख किस दीजै प्रणवत नानक सुन मेरे साहिबा डूबदा पत्थर लीज सतगुरु पातशाह जी साजी सवारी सतसंग जीओ सत्कार सहत फतेह प्रवान करो जी वाहिगुरु जी का खालसा वाहिगुरु जी की फतेह। कोई भी धर्म होवे उसका धर्म ग्रंथ उसका गुरु धर्म ग्रंथ उसकी उम्मत नो सेध देंदा जुगो जुग टल श्री गुरु ग्रंथ साहब शब्द गुरु आरंभ होंदे ने इको अंकार तो परमात्मा एक है सदा एक रस रहिंदा है अखीर ते भी जाके फिर समाप्ति वेले कहया नानक नाम मिले ता जीवा तन मन थीवै हरिया। सिख धर्म सिख पंथ नाम मार्ग ते चलदा है नाम दा आसरा है कार्ज जीवन दे सारे करने ने। सिख धर्म त्यागियां दा धर्म नहीं सिख धर्म ग्रिस्तियां दा धर्म है। गुरु ग्रिस्ती सन परिवार वाले सन सिखां दे वे परिवार हन परिवार दे विच रहना है संसार दे विच जीवना है। बस जुगती ये सीखनी है कि ग्रस्ती जरूर बनना ग्रसे नहीं जाना ग्रसे ना जाइए ग्रस्ती बनिए ती जुगती है फिर नाम मार्ग। उन्होंने कहे सारे कार्य करने हन संसार दे विच रहना है नाम मार्ग ते साहब कहंदे ने मैनू ते एक ही आसरा है ताके चरण जप जन नानक बोले अमृत बाणी। मैं उसते चरण जपदा हां उसे दा आसरा लैंदा हां इदास अमृत बाणी बोलदा है। हुण एक प्रश्न पैदा हो गया फुरमारे ने नाम तेरा सब कोई लेत है जेती आमन जाने आन वाली जान वाली सृष्टि ये सृष्टि ऐसी है खुद का प्रमाण पातशाह देता है जिमें पानी दियां टिंडां भरियां आउंदियां ने खाली होके वापस जा रही जैसे हर हट की माला टिंड लगत है एक सखनी होर फेर भरियत है तैसो ही ये खेल कसम का ज्यों तिस दी वड़ियाई। जीव आ रहे ने जा रहे ने ए आउन जान वाली सृष्टि वेचे हर जीवी तेरा नाम लैंदा ਸਵਾਲ ਇਹ ਹੈ ਕਿ ਠੀਕ ਕੌਣ ਲੈਂਦਾ? ਕਹਿਣ ਨੂੰ ਤੇ ਹਰ ਕੋਈ ਕਹਿੰਦਾ ਤੇ ਇੱਕ ਨਾਲੋਂ ਦੂਸਰਾ ਸਿਆਣਾ ਬਣ ਕੇ ਕਹਿੰਦਾ। ਹਰ ਉਪਦੇਸ਼ਕ ਕਹਿੰਦਾ ਮਤ ਦੇਣ ਤੇ ਮੈਂ ਆਇਆ, ਪਹਿਲੇ ਤੇ ਸਾਰੇ ਗਲਤ ਸਨ, ਜੋ ਦੂਸਰਿਆਂ ਦਿੱਤਾ ਉਪਦੇਸ਼ ਉਹ ਤੇ ਗਲਤ ਹੈ, ਮੇਰਾ ਠੀਕ ਹੈ। ਇੱਕ ਪੰਕਤੀ ਹੈ ਬਾਣੀ ਦੀ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਇੱਕ ਨਾਲੋਂ ਇੱਕ ਸਿਆਣਾ ਬਣ ਕੇ ਬੈਠਦਾ। ਪਾਤਸ਼ਾਹ ਕਹਿੰਦੇ ਨੇ ਨਾਮ ਤੇ ਤੇਰਾ ਹਰ ਕੋਈ ਲੈ ਰਿਹਾ। ਜਿੰਨੀ ਆਮਣ ਜਾਣ ਵਾਲੀ ਸ੍ਰਿਸ਼ਟੀ ਹੈ ਸਭ ਜੀਵ ਨਾਮ ਲੈਂਦੇ ਹਨ, ਪਰ ਨਾਮ ਤੇ ਉਹ ਹੀ ਲੈਂਦਾ ਜਿਹੜਾ ਤੈਨੂੰ ਭਾ ਜਾਏ। ਜਾਂ ਤੂੰ ਦਭਾਵੈ ਤਾਂ ਗੁਰਮੁਖ ਬੂਝੈ, ਹੋਰ ਮਨਮੁਖ ਫਿਰੈ ਇਆਣੇ। ਜੇ ਉਹ ਤੈਨੂੰ ਭਾ ਜਾਵੇ, ਜਦੋਂ ਭਾ ਜਾਵੇ ਗੁਰੂ ਦੀ ਸ਼ਰਨ ਪੈ ਕੇ ਉਹ ਬੁੱਝਦਾ ਸਮਝਦਾ। ਹੋਰ ਤੇ ਇਆਣੀ ਹੈ ਸ੍ਰਿਸ਼ਟੀ ਮਨ ਦੇ ਪਿੱਛੇ ਤੁਰਨ ਵਾਲੇ। ਵੱਡੇ ਤੇ ਵੱਡੇ ਪਾਪੀ ਦੇ ਮੂੰਹੋਂ ਵੀ ਰੱਬ ਦਾ ਨਾਂ ਨਿਕਲ ਹੀ ਜਾਂਦਾ। ਕਬੀਰ ਸਾਹਿਬ ਜੀ ਨੇ ਇੱਕ ਬੜਾ ਸੁੰਦਰ ਬਚਨ ਕਿਹਾ, ਮੈਂ ਆਪਦੇ ਸਾਹਮਣੇ ਰੱਖਾਂ। ਕਹਿੰਦੇ ਨੇ ਰਾਮ ਰਾਮ ਆਖਿਆ ਹੀ ਬੰਦਾ ਮੁਕਤ ਹੋ ਜਾਏ। ਇਹ ਤੇ ਰਾਸਧਾਰੀਏ ਵੀ ਬਹੁਤ ਕਹਿੰਦੇ, ਰਾਮ ਰਾਮ ਦੀ ਧੁਨ ਲਾਉਂਦੇ ਸਨ, ਗਾਉਂਦੇ ਸਨ। ਉਹਨਾਂ ਨੇ ਕਿਹਾ ਕਬੀਰ ਰਾਮ ਕਹਿਣ ਮੈਂ ਭੇਦ ਹੈ, ਇੱਕ ਫਰਕ ਹੈ, ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਬੈ ਕਹੈ ਸੋਈ ਕੌਤਕ ਹਾਰ। ਕੌਤਕ ਹਾਰ ਹੁੰਦੇ ਨੇ ਰਾਸਧਾਰੀਏ, ਚੋਰ ਵੀ ਨਾਮ ਲੈ ਲੈਂਦਾ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਚੋਰ ਵੀ ਸੁਖਣਾ ਸੁੱਖ ਕੇ ਜਾਂਦੇ ਨੇ ਕਿ ਜੇ ਮੈਂ ਸਫਲ ਹੋ ਗਿਆ, ਦਾ ਲੱਗ ਗਿਆ ਤੇ ਇੰਨੀ ਭੇਟਾ ਕਰਾਂਗਾ। ਐਸੇ ਐਸੇ ਬੰਦੇ ਹੋਏ ਜਿੰਨਾ ਸੁਖਣਾ ਸੁਖੀ ਦੇਵੀ ਮਾਤਾ, ਜੇ ਮੈਂ ਕਿਸੇ ਦੇ ਕਾਬੂ ਨਾ ਆਇਆ, ਫੜਿਆ ਨਾ ਗਿਆ, 1000 ਬੰਦਿਆਂ ਦਾ ਸਿਰ ਤੇਰੀ ਭੇਟਾ ਕਰਾਂਗਾ। ਬਿਹਾਰ ਵਿੱਚ ਡਾਕੂ ਹੋਇਆ, ਦੇਵੀ ਦੇ ਅੱਗੇ ਸੁਖਣਾ ਸੁਖੀ, ਬੰਦਿਆਂ ਦੇ ਸਿਰ ਭੇਟਾ ਕਰਾਂਗਾ। ਕਹਿਣ ਲੱਗੇ ਮੁਰਗੇ ਭੇਟਾ ਕਰਨ ਵਾਲੇ ਤੇ ਬਹੁਤ, ਬੱਕਰੀਆਂ ਦੇ ਸਿਰ ਤੈਨੂੰ ਲੋਕੀ ਭੇਟਾ ਕਰਦੇ ਨੇ, ਪਰ ਮੈਂ ਛੋਟਾ ਮੋਟਾ ਡਾਕੂ ਨਹੀਂ, ਮੇਰਾ ਨਾਮ ਹੈ ਅੰਗੁਲੀ ਮਾਲ। ਇਹ ਡਾਕੂ ਬੰਦੇ ਨੂੰ ਮਾਰ ਕੇ ਉਸਦਾ ਹੱਥ ਕੱਟ ਲੈਣਾ, ਉਂਗਲੀਆਂ ਕੱਟ ਲੈਣੀ, ਉਂਗਲੀਆਂ ਪਰੋ ਕੇ ਗਲ ਚ ਮਾਲਾ ਪਾਉਣੀ। ਜਿਹੜਾ ਵੇਖਦਾ ਸੀ ਦਹਿਸ਼ਤ ਨਾਲ ਡਰ ਜਾਂਦਾ ਸੀ ਕਿ ਬੰਦਾ ਬੰਦੇ ਦੀਆਂ ਉਂਗਲੀਆਂ ਗਲ ਚ ਪਾ ਕੇ ਫਿਰ ਰਿਹਾ, ਇਹ ਵੀ ਸੁਖਣਾ ਸੁਖਦਾ ਸੀ। 1000 ਬੰਦਿਆਂ ਦੇ ਸਿਰ ਭੇਟਾ ਕਰਾਂਗਾ, 999 ਤੇ ਕਰ ਦਿੱਤੇ, ਇੱਕ ਰਹਿੰਦਾ ਸੀ, 999 ਬੰਦੇ ਮਾਰ ਦਿੱਤੇ, ਸਿਰ ਭੇਟਾ ਕਰ ਦਿੱਤੇ, ਇੱਕ ਰਹਿ ਗਿਆ ਤੇ ਉਹ ਕਿਤੇ ਮਹਾਤਮਾ ਬੁੱਧ ਮਿਲ ਗਿਆ, ਭਲਾ ਪੁਰਸ਼ ਸੀ, ਇਹਦਾ ਸਿਰ ਵੱਢਣ ਲੱਗਾ। ਉਹਨੇ ਚਾਹਿਆ ਜੇ ਮਿਲਿਆ ਤੇ ਯਤਨ ਕਰਾਂ ਇਹਨੂੰ ਮਤ ਦੇਵਾਂ। ਕਹਿਣ ਲੱਗੇ ਮਰਨ ਲੱਗੇ ਬੰਦੇ ਦੀ ਜੋ ਆਖਰੀ ਇੱਛਾ ਹੋਵੇ ਪੂਰੀ ਕਰੀ ਦੀ ਹੈ। ਕਹਿਣ ਲੱਗਾ ਦੱਸੋ, ਆ ਰੁੱਖ ਦੀ ਟਾਹਣੀ ਕੱਟ, ਕੁਹਾੜੇ ਨਾਲ ਕੱਟੀ, ਬੜਾ ਤੇਜ਼ ਸੀ, ਟਾਹਣੀ ਕੱਟ ਕੇ ਕਹਿਣ ਲੱਗਾ ਲਓ ਕੱਟੀ ਗਈ। ਕਹਿਣ ਲੱਗਾ ਅੱਧਾ ਕੰਮ ਹੋਇਆ, ਅੱਧਾ ਹੋਰ ਕਰਦੇ ਹੋ ਕੀ? ਕਹਿਣ ਲੱਗਾ ਉਸੇ ਤਰ੍ਹਾਂ ਜੋੜਦੇ ਜਿਵੇਂ ਕੱਟੀ ਹੈ, ਜਿਵੇਂ ਪਹਿਲੇ ਲੱਗੇ ਸੀ। ਕਹਿਣ ਲੱਗਾ ਇਹ ਮੈਂ ਨਹੀਂ ਕਰ ਸਕਦਾ। ਪਿਆਰ ਨਾਲ ਵੇਖਿਆ ਤੇ ਕਹਿਣ ਲੱਗੇ ਤੂੰ ਆਪਣੇ ਆਪ ਨੂੰ ਇਨਸਾਨ ਸਮਝਣਾ, ਸਾਰੀ ਉਮਰ ਤੋੜਦਾ ਹੀ ਰਹੀ, ਜੋੜਨਾ ਨਹੀਂ ਆਇਆ, ਬੰਦਿਆਂ ਦੇ ਸਿਰ ਭੇਟਾ ਕਰਨੇ। ਕਹਿਣ ਲੱਗੇ ਕੀ ਲੋੜ ਹੈ 1000 ਦੇ, ਆਪਣਾ ਹੀ ਕਰ ਦੇਣਾ ਸੀ। ਹੁਣ ਮਸਲਾ ਤੇ ਇਹ ਸੀ ਕਿ ਸਿਰ ਭੇਟਾ ਕਰਨਾ ਸੀ ਆਪਣਾ, ਜਿਹੜਾ ਆਪਣਾ ਕੱਟੇਗਾ ਉਹ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ। ਗੁਰੂ ਨੇ ਇਸੇ ਲਈ ਕਿਹਾ, ਮੈਂ ਨਹੀਂ ਕਹਿੰਦਾ ਕਿ ਕਿਸੇ ਮੁਰਗੇ ਦਾ ਸਿਰ ਕੱਟ ਕੇ ਮੇਰੀ ਭੇਟਾ ਕਰ ਦੇਵੇਂ, ਕਿਸੇ ਬੱਕਰੇ ਦਾ ਸਿਰ ਕੱਟ ਕੇ ਭੇਟਾ ਕਰ, ਅੱਜ ਵੀ ਚਲੇ ਜਾਓ ਕਲਕੱਤੇ। ਆਪ ਨੂੰ ਪਤਾ ਕਾਲੀ ਦਾ ਮੰਦਰ ਹੈ ਤੇ ਦੋ ਸਿਕੰਜੇ ਮੈਂ ਆਪ ਵੇਖੇ, ਇੱਕ ਵਿੱਚ ਝੋਟੇ ਦਾ ਸਿਰ ਅੜਾ ਕੇ ਕੱਟਦੇ ਨੇ, ਇੱਕ ਵਿੱਚ ਬੱਕਰੇ ਦਾ। ਗੁਰੂ ਨੇ ਕਿਹਾ ਮੈਂ ਇਹ ਨਹੀਂ ਕੱਟ, ਕਹਿੰਦਾ ਮੇਰੇ ਨਾਂ ਤੇ ਬਲੀ ਦੇ ਕਿਸੇ ਬੱਕਰੇ ਦੀ, ਕਿਸੇ ਮੁਰਗੇ ਦੀ, ਕਿਸੇ ਹੋਰ ਜਾਨਵਰ ਦੀ, ਭਲਿਆ ਲੋਕਾ ਭੇਟਾ ਕਰਨਾ ਹੀ ਤੇ ਆਪਣਾ ਸਿਰ ਕਰ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਥਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੈ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਨਾਨਕ ਸੇਵਕ ਸੋਈ ਆਖੀਏ ਜੋ ਸਿਰ ਥਰੈ ਉਤਾਰ। ਹੁਣ ਰਾਮ ਦੇਵੀ ਮਾਤਾ ਨੂੰ ਧਨ ਜਾਂ ਅੱਲਾ ਜਾਂ ਹੋਰ ਨਾ ਇੱਥੇ ਚੋਰ ਲੈਂਦੇ ਵੀ ਵੇਖੇ ਗਏ। ਨਾਮ ਕਿਵੇਂ ਜਪਣਾ ਹੈ? ਨਾਮ ਤੇਰਾ ਸਭ ਕੋਈ ਲੇਤ ਹੈ, ਜੇਤੀ ਆਵਣ ਜਾਣੀ। ਇੱਕ ਨਾਮ ਹੈ ਉਮਰ ਭਰ ਲੋਕੀ ਜਪਦੇ ਰਹਿ ਬਣਿਆ ਕੁਛ ਵੀ ਨਾ, ਪਰ ਇੱਕ ਨਾਮ ਇੱਕੋ ਵਾਰੀ ਲਿਆ ਤੇ ਪਾਪੀ ਤਰ ਗਿਆ, ਤੇ ਪਾਪੀ ਵੀ ਛੋਟਾ ਮੋਟਾ ਨਹੀਂ, ਜਗਤ ਪ੍ਰਸਿੱਧ। ਆਜਾ ਮਲ ਪਾਪੀ ਜਗ ਜਾਣਾ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰ ਸੁਪਾਰਾ। ਏਕ ਚਿੱਤ, ਵੈਸੇ ਛਿਣ ਤੇ ਹਰ ਇੱਕ ਬੜਾ ਸੌਖਾ ਕੰਮ ਹੈ। ਹਰ ਕੋਈ ਆਖੇਗਾ ਕੌਣ ਘੰਟਿਆਂ ਬੱਧੀ ਬੈਠਾ ਰਹੇ, ਤੇ ਕੰਮ ਹੀ ਬੜਾ ਸੌਖਾ। ਇੱਕ ਛਿਣ ਚ ਲੈ ਦਿਆਂ ਇੱਕੋ ਵਾਰੀ ਤੇ ਤਰ ਜਾਵਾਂ, ਤਰਨ ਲਈ ਕੌਣ ਨਹੀਂ ਤਿਆਰ। ਇੱਕੋ ਵਾਰੀ ਆਖਾਂ ਇਹ ਵੀ ਠੀਕ ਹੈ ਕਿ ਇੱਕੋ ਵਾਰੀ ਆਖਿਆ ਤਰੇ ਨੇ, ਪਰ ਦੂਸਰੀ ਗੱਲ ਬੜੀ ਮੁਸ਼ਕਲ ਹੈ ਜਿਹੜੀ ਸ਼ਰਤ ਨਾਲ ਲਾਈ ਹੈ ਨਾ, ਉਹ ਹੈ ਏਕ ਚਿੱਤ। ਇਹ ਹੋਣਾ ਬੜਾ ਮੁਸ਼ਕਲ ਹੈ, ਇੱਕ ਚਿੱਤ ਹੋਣਾ ਬੜਾ ਮੁਸ਼ਕਲ ਹੈ। ਚਿੱਤ ਇੱਕ ਨਹੀਂ ਹੋ ਰਿਹਾ, ਇਹ ਖਿੰਡਿਆ ਪਿਆ, ਚੀਨੀ ਚੀਨੀ ਹੋਇਆ ਪਿਆ, ਰੇਜ਼ਾ ਰੇਜ਼ਾ ਹੋਇਆ ਪਿਆ। ਇੱਕ ਚਿੱਤ ਹੋ ਗਿਆ ਤੇ ਇੱਕ ਨਾਲ ਜੁੜ ਜਾਏਗਾ। ਪ੍ਰਮਾਣ ਪਾਤਸ਼ਾਹ ਨੇ ਬੜਾ ਸੁੰਦਰ ਦਿੱਤਾ, ਕਹਿੰਦੇ ਨੇ ਬੀਜ ਲੈਣ ਲੱਗਿਆ ਪਹਿਲੇ ਕਿਸਾਨ ਇੱਕ ਗੱਲ ਵੇਖਦਾ ਕਿ ਬੀਜ ਸਾਬਤ ਹੈ, ਕਿਉਂਕਿ ਦਲਿਆ ਹੋਇਆ ਦਾਣਾ ਨਹੀਂ ਜੀ ਉੱਗਦਾ। ਜੇ ਇੱਕ ਹੋਏ ਤਾਂ ਉੱਗਵੇ, ਰੁੱਤੀ ਹੋ ਰੁੱਤ ਹੋਏ, ਨਾਮ ਵੀ ਹੋਵੇ ਇੱਕ ਦਾ ਤੇ ਜਿਹੜਾ ਜਪੇ ਉਹਦਾ ਮਨ ਵੀ ਹੋਵੇ ਇੱਕ। ਇੱਕ ਚਿੱਤ ਜਿਹੇ ਕਿਸ਼ਨ ਦਿਹਾਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਹੁਣ ਗੁਰੂ ਅਸੋ ਜੀ ਦਿੰਦਾ, ਪੁੱਛਿਆ ਫਕੀਰਾਂ ਨੇ ਥਾਂ ਥਾਂ। ਇੱਕ ਫਕੀਰ ਕਹਿੰਦੇ ਬਾਬਾ ਜੀ ਮੇਰਾ ਇੱਕ ਪ੍ਰਸ਼ਨ ਹੈ ਉਹਦਾ ਉੱਤਰ ਦਿਓ। ਸਾਹਿਬ ਕਹਿਣ ਲੱਗੇ ਦੱਸ। ਇਹ ਜਦੋਂ ਅਰਬਾਂ ਦੀ ਫੇਰੀ ਸੀ ਉਸ ਵੇਲੇ ਪੁੱਛਦਾ, ਕਹਿੰਦੇ ਨੇ ਨਾਮ ਜਪਣ ਵਾਲੇ ਨੂੰ ਫਕੀਰ ਕਹਿੰਦੇ ਨੇ? ਕਹਿਣ ਲੱਗੇ ਹਾਂ। ਦਰਵੇਸ਼ ਕਹਿੰਦੇ ਨੇ ਫਕੀਰ ਕਹਿੰਦੇ ਨੇ? ਕਹਿਣ ਲੱਗੇ ਫਕੀਰ ਦੇ ਲੱਛਣ ਕੀ ਨੇ? ਸਾਹਿਬਾਂ ਨੇ ਉਸੇ ਦੀ ਭਾਸ਼ਾ ਵਿੱਚ ਗੱਲ ਕੀਤੀ। ਕਹਿਣ ਲੱਗੇ ਮੈਂ ਤੈਨੂੰ ਦੱਸਣਾ ਫਕੀਰੀ ਸ਼ੁਰੂ ਕਿੱਥੋਂ ਹੁੰਦੀ ਹੈ, ਤੇ ਮੈਂ ਤੈਨੂੰ ਦੱਸਣਾ ਫਕੀਰੀ ਪੂਰੀ ਕਿੱਥੇ ਹੁੰਦੀ ਹੈ। ਪੂਰਾ ਫਕੀਰ ਕਦੋਂ ਬਣਦਾ, ਸ਼ੁਰੂ ਕਿੱਥੋਂ ਹੁੰਦਾ, ਸੰਤ ਸ਼ੁਰੂ ਕਿੱਥੋਂ ਹੁੰਦਾ, ਦਰਵੇਸ਼ ਫਕੀਰ ਸ਼ੁਰੂ ਕਿੱਥੋਂ ਹੁੰਦਾ, ਪੂਰਾ ਕਿੱਥੇ ਹੁੰਦਾ? ਕਹਿਣ ਲੱਗਾ ਦੱਸੋ। ਕਹਿਣ ਲੱਗੇ ਇਬਤਦਾਏ ਫਕੀਰੀ ਫਨਾਸਤ, ਇੰਤਹਾਏ ਫਕੀਰੀ ਬਕਾਸਤ। ਫਨਾ ਹੋ ਜਾਣਾ, ਮਰ ਜਾਣਾ, ਮਿਟ ਜਾਣਾ, ਆਪਣੇ ਆਪੇ ਨੂੰ ਮਿਟਾ ਦੇਣਾ, ਇਹ ਫਕੀਰੀ ਦਾ ਊੜਾ ਐੜਾ ਹੀ ਆਰੰਭ ਹੋਣਾ। ਪਹਿਲਾਂ ਮਰਨ ਕਬੂਲ, ਇਹ ਫਕੀਰੀ ਦਾ ਆਦ। ਤੇ ਕਹਿਣ ਲੱਗਾ ਫਕੀਰੀ ਦਾ ਅੰਤ? ਕਹਿਣ ਲੱਗੇ ਇੰਤਹਾਏ ਫਕੀਰ ਫਕੀਰੀ ਬਕਾਸ, ਬਕਾ ਹੁੰਦਾ ਬਚਣਾ। ਫਕੀਰੀ ਦਾ ਅੰਤ ਹੈ ਸਦਾ ਲਈ ਅਮਰ ਹੋ ਜਾਣਾ, ਮੌਤ ਵੀ ਹਾਰ ਜਾਏ, ਮੌਤ ਵੀ ਨਾ ਮਾਰ ਸਕੇ। ਫਕੀਰ ਉਹ ਜੋ ਅਮਰ ਹੋ ਗਿਆ, ਜਿਹਨੂੰ ਤੱਤੀ ਲੋਹ ਵੀ ਨਾ ਤਪਾ ਸਕੇ, ਤੇਗਾਂ ਵੀ ਨਾ ਡਰਾ ਸਕਣ, ਚਰਖੀਆਂ ਵੀ ਨਾ ਡਰਾ ਸਕਣ, ਉਹ ਅਮਰ ਹੈ, ਉਹ ਫਕੀਰ ਹੈ, ਸਮਝ ਲੈਣਾ ਉਸਨੇ ਨਾਮ ਜਪਿਆ। ਹੁਣ ਨਾਮ ਜਪ ਲਿਆ, ਪੈਰਾਂ ਵਧੀ ਤੇ ਕ੍ਰੋਧ ਉਹਨੇ ਦਾ ਹੀ ਉਹਨਾਂ। ਇਹ ਧਿਆਨ ਨਾਲ ਵੇਖਣਾ, ਇਹ ਜਿਹੜਾ ਜਪਣ ਵਾਲਾ ਕਿਤੇ ਗੁੱਸਾ ਤੇ ਨਹੀਂ ਕਰਦਾ, ਕ੍ਰੋਧ ਤੇ ਨਹੀਂ ਕਰਦਾ, ਇਹ ਕਾਮੀ ਤੇ ਨਹੀਂ, ਇਹ ਲੋਭੀ ਤੇ ਨਹੀਂ, ਮੋਹ ਵਿੱਚ ਤੇ ਨਹੀਂ, ਇਹ ਹੰਕਾਰੀ ਤੇ ਨਹੀਂ। ਕਿਤੇ ਐਸਾ ਨਾ ਹੋਵੇ ਮੂੰਹ ਤੋਂ ਕੁਛ ਹੋਰ ਆਖਿਆ ਹੋਵੇ, ਅੰਦਰ ਕੁਛ ਹੋਰ ਨਾਲ ਨਾਲ ਚੱਲਦਾ ਹੋਵੇ, ਔਰ ਚੱਲਦਾ। ਗੁਰੂ ਸਾਹਿਬ ਜੀ ਨੇ ਇਸੇ ਲਈ ਕਿਹਾ ਸੀ, ਉਹ ਬਚਨ ਯਾਦ ਕਰੋ, ਆਨੰਦ ਵਿੱਚ ਰੋਕ ਕੀ ਹੈ, ਬੰਦਾ ਧਾਰਮਿਕ ਗ੍ਰੰਥਾਂ ਦੇ ਵਾਕ ਜ਼ੁਬਾਨੀ ਯਾਦ ਕਰ ਲੈਂਦਾ, ਪੜ੍ਹੀ ਜਾਂਦਾ, ਅੰਦਰ ਵਿਕਾਰਾਂ ਦੇ ਵਿਚਾਰ ਉਸੇ ਤਰ੍ਹਾਂ ਚੱਲਦੇ ਰਹਿੰਦੇ। ਆਨੰਦ ਸਾਹਿਬ ਚੋਂ ਪੰਕਤੀ ਤੁਹਾਨੂੰ ਯਾਦ ਹੋਵੇਗੀ, ਚਿੱਤ ਜਿਣ ਕਾ ਹਿਰ ਲਿਆ ਮਾਇਆ, ਜਿਨ੍ਹਾਂ ਦਾ ਚਿੱਤ ਮਾਇਆ ਨੇ ਚੁਰਾ ਲਿਆ, ਹਿਰ ਲਿਆ, ਠੱਗ ਲਿਆ, ਬੋਲਣ ਪਏ ਰਵਾਨੀ, ਜ਼ੁਬਾਨੀ ਜ਼ੁਬਾਨੀ ਪੜੀ ਜਾਂਦੇ, ਲੇਕਿਨ ਅੰਦਰ ਪ੍ਰਭਾਵ ਹੈ ਮਾਇਆ ਦਾ। ਹੁਣ ਸਿਮਰਨ ਦਾ ਅਰਥ ਸਤਿਗੁਰੂ ਦੱਸਦੇ ਨੇ, ਭਾਈ ਆਨੰਦ ਲਾਲ ਜੀ ਨੇ ਉਸ ਗੱਲ ਦੀ ਵਿਆਖਿਆ ਕੀਤੀ ਹੈ। ਸਤਿਗੁਰੂ ਕਹਿੰਦੇ ਨੇ, ਨਾਨਕ ਨਾਉ ਖੁਦਾਏ ਕਾ ਦਿਲ ਅੱਛਾ ਮੁਖ ਲੇ, ਅਵਰ ਦੇਵਾਜੇ ਦੁਨੀ ਕੇ ਝੂਠੇ ਅਮਲ ਕਰੇ। ਖੁਦਾ ਦਾ ਨਾਮ ਅੱਛੇ ਦਿਲ ਨਾਲ, ਪਵਿੱਤਰ ਮਨ ਨਾਲ ਲਈਏ, ਬਾਕੀ ਦੁਨੀਆਂ ਦੇ ਵਿਖਾਵੇ ਨੇ। ਜੇ ਤੇ ਬੰਦਾ ਇਹ ਵੇਖਦਾ ਨਾ ਕਿ ਮੈਨੂੰ ਜਪਦੇ ਨੂੰ ਕੋਈ ਵੇਖਦਾ ਪਿਆ ਕਿ ਨਹੀਂ, ਦੁਨੀਆਂ ਵੇਖੇ ਮੈਂ ਜਪ ਰਿਹਾ, ਫਿਰ ਜਪ ਨਹੀਂ ਹੋਇਆ, ਕਿਉਂਕਿ ਉਹ ਤੇ ਵਿਖਾ ਰਿਹਾ। ਗੁਰੂ ਸਾਹਿਬ ਜੀ ਨੇ ਬੜੇ ਸੁੰਦਰ ਢੰਗ ਨਾਲ ਇਹ ਰਾਜ਼ ਖੋਲੇ, ਪੂਰਾ ਗੁਰੂ ਹੈ, ਗੁਰੂ ਵੈਦ ਹੈ, ਮਾਨਸਿਕ ਰੋਗ ਮੁਕਾਉਂਦਾ, ਸਾਨੂੰ ਸਮਝਾਇਆ। ਇੱਕ ਨਗਰ ਰਹਿ ਗਿਆ ਪਾਕਿਸਤਾਨ ਵਿੱਚ, ਉਹਦਾ ਨਾਂ ਸੀ ਡਿੰਗੇ। ਡਿੰਗੇ ਦੇ ਬਾਰ ਬਾਰ ਇੱਕ ਯੋਗੀ ਰਹਿੰਦਾ ਸੀ, ਭੋਰਾ ਉਹਨੇ ਪੁੱਟਿਆ, ਭੋਰੇ ਚ ਵੜ ਜਾਣਾ ਤੇ 40 ਦਿਨ ਬਾਅਦ ਨਿਕਲਣਾ, ਤੇ ਉਹ 40ਵੇਂ ਦਿਨ ਨਿਕਲਣਾ, ਲੋਕਾਂ ਦੀ ਭੀੜ ਇਕੱਠੀ ਹੋ ਜਾਣੀ, ਲੋਕਾਂ ਪੂਜਾ ਕਰਨੀ ਤੇ ਮੇਲਾ ਲੱਗਣਾ। ਸਾਹਿਬ ਜਾ ਪਹੁੰਚੇ, ਕਹਿਣ ਲੱਗੇ, ਭਾਈ ਇਹ ਢੋਲ ਵੱਜ ਰਿਹਾ ਕਿਸ ਲਈ? ਕਹਿਣ ਲੱਗੇ, ਜੀ ਯੋਗੀ ਨੇ 40 ਦਿਨ ਸਿਮਰਨ ਕੀਤਾ, ਇੱਥੇ ਜਪ ਕੀਤਾ, ਕੁਛ ਖਾਧਾ ਨਹੀਂ 40 ਦਿਨ, ਉਹਨੇ ਬਾਹਰ ਨਿਕਲਣਾ, ਇੱਥੇ ਮੇਲਾ ਲੱਗਣਾ। ਸਾਹਿਬ ਢੋਲ ਵਾਲੇ ਨੂੰ ਕਹਿਣ ਲੱਗੇ, ਮੇਲਾ ਤੇ ਲੱਗਣਾ, ਜਪ ਕੀਤਾ ਯੋਗੀ ਨੇ, ਤੈਨੂੰ ਕੀ ਮਿਲਦਾ, ਉਹ ਆਪਣੀ ਗੱਲ ਕਰ। ਉਹਨੇ ਦੱਸਿਆ, ਮੈਨੂੰ ਇੰਨੇ ਪੈਸੇ ਮਿਲਦੇ ਨੇ, ਮੈਂ ਤਾਂ ਢੋਲ ਵਜਾਉਣਾ। ਸਾਹਿਬ ਕਹਿਣ ਲੱਗਿਆ, ਦੂਣੇ ਲੈ ਸਾਡੇ ਕੋਲੋਂ ਤੇ ਬੰਦ ਕਰ, ਤੇ ਜਾ ਲੋਕਾਂ ਨੂੰ ਆਖ ਅੱਜ ਨਹੀਂ ਕੱਲ ਨਿਕਲਣਾ। ਢੋਲ ਵਾਲੇ ਨੂੰ ਕੀ, ਉਹਨੇ ਤੇ ਡਗਾ ਮਾਰਨਾ ਸੀ ਪੈਸੇ ਲੈ ਕੇ ਹੀ, ਦੂਣੇ ਪੈਸੇ ਮਿਲ ਗਏ, ਉਹਨੇ ਵਜਾ ਕੇ ਆਖਿਆ ਅੱਜ ਨਹੀਂ ਯੋਗੀ ਨੇ ਨਿਕਲਣਾ, ਕੱਲ ਨਿਕਲਣਾ। ਪ੍ਰਭਾਵ ਗੁਰੂ ਨਾਨਕ ਦੇਵ ਦਾ ਐਸਾ, ਮੋੜ ਨਾ ਸਕਿਆ। ਹੁਣ ਯੋਗੀ ਤੇ ਦਿਨ ਗਿਣਦਾ ਸੀ ਪਿਆ, ਅੰਦਰ ਹੋ ਗਏ ਪੂਰੇ 40, ਉਹ ਨਿਕਲਿਆ ਬਾਹਰ, ਬੰਦਾ ਇੱਕ ਨਾ, ਬੇਹੋਸ਼ ਹੋ ਗਿਆ, ਗਸ਼ ਪੈ ਗਿਆ, ਡਿੱਗ ਪਿਆ। ਸਾਹਿਬ ਕਹਿਣ ਲੱਗੇ, ਮਰਦਾਨਿਆਂ ਲਿਆਈ ਪਾਣੀ, ਉਹਦੇ ਮੂੰਹ ਚ ਪਾਇਆ, ਸਾਹਿਬਾਂ ਨੇ ਗੋਡੇ ਤੇ ਸਿਰ ਰੱਖ ਲਿਆ। ਕਹਿਣ ਲੱਗੇ, ਨਾਥ ਜੀ, ਬੰਦਗੀ ਕਰਕੇ ਤੇ ਰੱਜ ਜਾਣਾ ਚਾਹੀਦਾ, ਤ੍ਰਿਪਤ ਹੋ ਜਾਣਾ ਚਾਹੀਦਾ, ਬੰਦਗੀ ਦਾ ਆਨੰਦ ਇਹ ਤੇ ਕਿਣਕਾ ਹੀ ਬਹੁਤ ਹੈ, ਤੇ ਤੁਸੀਂ ਤੇ 40 ਦਿਨ ਆਨੰਦ ਮਾਣਿਆ। ਕਿਣਕਾ ਇੱਕ ਜਿਸ ਜੀਵ ਸਾਹਿਬ ਹੈ, ਤਾਂ ਕਿ ਮਹਿਮਾ ਗਣੀ ਨਾ ਆਵੇ, ਇੱਕ ਵਾਰੀ ਰੱਬ ਦਾ ਨਾਂ ਲਈਏ ਤਾਰ ਦਿੰਦਾ 40 ਦਿਨ, ਇੰਨਾ ਜਪ ਕੇ ਤੁਹਾਡੀ ਇਹ ਹਾਲਤ ਕਿਉਂ? ਪਤਾ ਉਹਨੇ ਕੀ ਆਖਿਆ? ਕਹਿਣ ਲੱਗਾ, ਕੀ ਕਰਾਂ, 40 ਦਿਨ ਦੀ ਕਮਾਈ ਖੂਹ ਚ ਪੈ ਗਈ, ਬੰਦਾ ਇੱਕ ਵੀ ਨਹੀਂ ਆਇਆ। ਕਹਿਣ ਲੱਗੇ, ਫਿਰ ਸਿਮਰਨ ਰੱਬ ਦਾ ਨਹੀਂ, ਸਿਮਰਨ ਬੰਦਿਆਂ ਦਾ ਹੋ ਰਿਹਾ ਸੀ, ਵਿਖਾਵੇ ਦਾ ਹੋ ਰਿਹਾ ਸੀ, ਵੇਖਣ ਵਾਲੇ ਆ ਜਾਣ। ਕਹਿਣ ਲੱਗੇ, ਯੋਗੀ, ਤੂੰ ਆਪਣਾ ਸਮਾਂ ਬਰਬਾਦ ਕੀਤਾ, ਤੈਨੂੰ ਕਦੀ ਭੁੱਖ ਲੱਗਦੀ? ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ, ਵਿਖਾਉਣ ਲਈ ਜਪ ਰਹੇ ਹੋ। ਕਹਿੰਦੇ ਨੇ, ਸੱਚੇ ਨਾਮ ਕੀ ਲਾਗੈ ਭੁੱਖ, ਪੁੱਤ ਭੁੱਖਾ ਖਾਏ ਚੱਲੀਏ ਦੋਖ। ਹੁਣ ਮੈਂ ਇੱਕ ਪ੍ਰਮਾਣ ਆਪਦੇ ਸਾਹਮਣੇ ਰੱਖਾਂ, ਭੁੱਖ ਲੱਗੀ ਹੋਵੇ ਤੇ ਇੱਥੇ ਤੱਕ ਭੁੱਖਾ ਖਾਵਤ ਲਾਜ ਨਾ ਆਵੇ, ਕੋਈ ਲੱਜਿਆ ਸ਼ਰਮ ਨਹੀਂ ਹੁੰਦੀ। ਭੁੱਖ ਲੱਗੀ ਹੋਵੇ ਸਹੀ, ਕੋਈ ਢੰਗ ਤਰੀਕਾ ਨਹੀਂ, ਉਹ ਤੇ ਫੜਦਾ ਤੇ ਕਹਿੰਦਾ ਮੂੰਹ ਵਿੱਚ ਪਾਵਾਂ, ਕਿਉਂਕਿ ਭੁੱਖ ਲੱਗੀ ਹੈ। ਹੁਣ ਬੰਦੇ ਨੂੰ ਭੁੱਖ ਲੱਗੀ ਹੋਵੇ, ਵਾਕਈ ਲੱਗੀ ਹੋਵੇ, ਤੇ ਕੀ ਆਖੇਗਾ? ਹਜ਼ਾਰ ਬੰਦਾ ਵੇਖਣ ਆਵੇ ਤੇ ਤਾਂ ਖਾਵਾਂਗਾ। ਪਿਆਸ ਲੱਗੀ ਹੋਵੇ, 500 ਬੰਦਾ ਵੇਖੇ ਤਾਂ ਪਾਣੀ ਪੀਵਾਂਗਾ। ਤੇ ਜੇ ਬੰਦਾ ਆਖੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਹੋਵੇ ਤੇ ਤਾਂ ਨਾਮ ਜਪਾਂਗਾ, ਇਹਦਾ ਭਾਵ ਤੈਨੂੰ ਨਾਮ ਦੀ ਅਜੇ ਭੁੱਖ ਨਹੀਂ ਲੱਗੀ। ਸੱਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚੱਲੀਏ ਦੋਖ। ਸਾਹਿਬ ਤੇ ਇਕੱਲੇ ਵੀ ਜਪੀ ਜਾਂਦੇ ਸਨ, ਉਹ ਕਹਿੰਦੇ ਨੇ ਸੰਬੰਧ ਹੈ ਮੇਰੇ ਨਾਲ, ਨਾਨਕ ਨਾਉ ਖੁਦਾਏ ਕਾ ਦਿਲ ਅੱਛੇ ਮੁਖਲੇ, ਅਵਰ ਦਿਵਾਜੇ ਦੁਣੀ ਕੇ ਝੂਠੇ ਅਮਲ ਕਰੇ। ਹਜ਼ਾਰਾਂ ਬੈਠ ਗਏ ਤਾਂ ਵੀ ਕੀਰਤਨ ਦਾ ਉਹ ਰੰਗ, ਭਾਈ ਮਰਦਾਨਾ ਤੇ ਆਪ ਬੈਠੇ ਨੇ ਤਾਂ ਵੀ ਉਹ ਰੰਗ। ਉਹ ਤੇ ਕੀਰਤਨ ਦਾ ਸਿਧਾਂਤ ਹੀ ਬਾਣੀ ਵਿੱਚ ਇਹ ਦੱਸਦੇ ਨੇ, ਮੇਰੇ ਮਨ ਉਹ ਕੀਰਤਨ ਕਰ ਜਿਸ ਨਾਲ ਜਾਗ ਜਾਏ, ਜਿਸ ਨਾਲ ਤੈਨੂੰ ਪ੍ਰਭੂ ਮਿਲ ਜਾਏ, ਜਨਮ ਮਰਨ ਦਾ ਗੇੜ ਕੱਟਿਆ ਜਾਏ। ਇਹ ਤੇਰੀ ਰੱਬ ਦੀ ਕੀਰਤੀ ਕੀਤੀ ਹੋਈ, ਪਰਮਾਤਮਾ ਦਾ ਨਾਮ ਹੈ, ਤੂੰ ਗੁਣ ਗਾ ਰਹੇ ਹੈ। ਕਿੰਨਾ ਸੁੰਦਰ ਬਚਨ ਹੈ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਹੋ, ਮੈਨੂੰ ਆਪਣਾ ਨਾਮ ਦਿਓ, ਭੁੱਲੋ ਨਾ। ਤੇ ਨਾਮ ਕੀ ਹੈ ਅਗਲੀ ਪੰਕਤੀ ਵਿੱਚ ਅਰਥ ਕਰ ਦਿੱਤਾ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ ਹੋ, ਦਿਨ ਰਾਤ ਮੈਂ ਤੇਰੇ ਗੁਣ ਗਾਉਂਦਾ ਰਹਾਂ। ਅੰਮ੍ਰਿਤ ਵੇਲਾ ਸੱਚ ਨਾਉ, ਤੇ ਕਰਨਾ ਕੀ ਹੈ ਵਡਿਆਈ ਵਿਚਾਰ, ਵਡਿਆਈ ਦਾ ਵਿਚਾਰ, ਤੂੰ ਵੱਡਾ ਹੈ, ਤੂੰ ਵੱਡਾ ਹੈ, ਤੂੰ ਵੱਡਾ ਹੈ। ਮੇਰੇ ਜਪਣ ਦਾ ਜੇ ਤੁਲ ਕਿਸੇ ਹੋਰ ਨਾਲ ਹੈ, ਧਨ ਨਾਲ ਹੈ, ਕਿਸੇ ਪਦਾਰਥ ਨਾਲ ਹੈ, ਸਾਹਿਬ ਜੀ ਕਹਿੰਦੇ ਨੇ ਇਹਨੂੰ ਸੋਝੀ ਨਹੀਂ ਆਈ। ਕਹਿ ਤੇ ਰਿਹਾ ਲੇਕਿਨ ਗੁਰੂ ਕੋਲੋਂ ਮਤ ਨਹੀਂ ਲਈ, ਜਾਂ ਤੁਦ ਭਾਵ ਹੈ ਤਾਂ ਗੁਰਮੁਖ ਬੋਝੈ, ਹੋਰ ਮਨਮੁਖ ਫਿਰੇ ਇਹਨਾਂ ਨਹੀਂ। ਹੁਣ ਅੱਗੇ ਕੁਛ ਨਾਮ ਲਏ ਨੇ, ਕਹਿੰਦੇ ਨੇ ਆਮ ਜੀਵ ਨਹੀਂ ਭੁੱਲ ਗਏ, ਇੱਥੇ ਆ ਕੇ ਵੱਡੇ ਵੱਡੇ ਭੁੱਲ ਗਏ। ਇਹ ਨਾਮ ਸਿਧਾਂਤ ਜਿਹੜਾ ਹੈ ਇਹ ਗੁਰੂ ਦੀ ਕਿਰਪਾ ਬਿਨਾਂ ਸਮਝ ਵਿੱਚ ਨਹੀਂ ਆਉਂਦਾ। ਹੁਣ ਨਾਮ ਲਿਆ, ਚਾਰੇ ਵੇਦ ਬ੍ਰਹਮੇ ਕਉ ਧੀਆ, ਪੜ ਪੜ ਕਰੇ ਵਿਚਾਰੀ। ਇਹ ਹੁਣ ਕਥਾ ਹੈ ਕਿ ਚਾਰ ਵੇਦ ਬ੍ਰਹਮਾ ਨੂੰ ਦਿੱਤੇ, ਰਿਗ ਵੇਦ, ਸ਼ਿਆਮ ਵੇਦ, ਜੋਜ਼ਰ ਵੇਦ, ਅਥਰਮਣ ਵੇਦ। ਅੱਜ ਵੀ ਵੇਦ ਪਾਠੀ ਵੇਦ ਪੜ੍ਹਦੇ ਨੇ, ਤੇ ਆਪਦੀ ਵਿਆਤਲੀ ਬੇਨਤੀ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲਈ ਤੇ ਅਸੀਂ ਕਿਸੇ ਰੰਗ ਦੇ ਕੱਪੜੇ ਪਾ ਕੇ ਵੀ ਬੈਠ ਜਾਂਦੇ ਹਾਂ, ਪਰ ਉੱਥੇ ਨਹੀਂ। ਜਿਸ ਨੇ ਰਿਗ ਵੇਦ ਪੜ੍ਹਨਾ ਲਾਲ ਰੰਗ ਦੇ ਕੱਪੜੇ ਪਾ ਕੇ ਹੀ ਬੈਠੇਗਾ ਤਾਂ ਪੜ੍ਹ ਸਕੇਗਾ, ਜਿਸ ਨੇ ਸਿਆਮ ਪੜ੍ਹਨਾ ਉਹ ਸਫੇਦ ਰੰਗ ਦੇ ਕੱਪੜੇ ਪਾ ਕੇ ਬੈਠੇਗਾ, ਜੁਜਰ ਵੇਦ ਪੜ੍ਹਨਾ ਤੇ ਪੀਲੇ ਰੰਗ ਦੇ ਕੱਪੜੇ ਸਾਰੇ ਪਾ ਕੇ ਬੈਠੇਗਾ, ਔਰ ਸੀਤੇ ਨਹੀਂ, ਸਿਉਣ ਨਾ ਲੱਗੀ ਹੋਵੇ ਖੁੱਲੇ ਕੱਪੜੇ, ਸੀਤੇ ਕੱਪੜੇ ਨਹੀਂ ਪਾਉਣੇ। ਤੇ ਜੇ ਅਥਰਮਣ ਵੇਦ ਪੜ੍ਹਨਾ ਹੋਵੇ ਕਾਲੇ ਰੰਗ ਦੇ ਕੱਪੜੇ ਪਾ ਕੇ ਬੈਠੇਗਾ। ਬਾਣੀ ਚ ਵਾਕ ਹੈ, ਬੱਗਾ ਰੱਤਾ ਪੀਲਾ ਕਾਲਾ ਵੇਦਾਂ ਕਰੀ ਪੁਕਾਰ। ਬ੍ਰਹਮਾ ਵੇਦ ਪੜ੍ਹਦਾ ਤੇ ਵਿਚਾਰ ਕੀ ਕਰਦਾ? ਕਹਿੰਦੇ ਨੇ ਪੜ ਪੜ ਕੇ ਵਿਚਾਰ ਕਰਦਾ, ਤਾਂ ਕਾ ਹੁਕਮ ਨਾ ਬੂਝੇ ਬੱਪੜਾ, ਬੱਪੜਾ ਹੁੰਦਾ ਵਿਚਾਰਾ। ਜਮਾ ਵੇਦਾਂ ਦਾ ਗਿਆਨਵਾਨ ਹੁੰਦਿਆਂ ਵੀ ਰੱਬ ਦਾ ਹੁਕਮ ਨਹੀਂ ਬੁੱਝਦਾ, ਇਹ ਹੁਕਮ ਖੇਡ ਹੀ ਹੋਰ ਹੈ। ਹੋ ਸਕਦਾ ਦੁਨੀਆਂ ਭਰ ਦੀ ਵਿਦਿਆ ਕੋਈ ਪੜਿਆ ਹੋਵੇ ਪਰ ਹੁਕਮ ਨਾਲ ਸਾਂਝ ਨਾ ਬਣੀ ਹੋਵੇ। ਇੱਥੇ ਇੱਕ ਬੇਨਤੀ ਕਰਾਂ, ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਸ ਸਾਗਰ ਵਿੱਚੋਂ ਇੱਕ ਵੀ ਪੰਕਤੀ ਐਸੀ ਨਹੀਂ ਲੱਭੀ ਜਿੱਥੇ ਕਿਹਾ ਹੋਵੇ ਕਿ ਅਨਪੜ੍ਹ ਮੂਰਖ ਹੈ ਤੇ ਅਨਪੜ੍ਹ ਨਹੀਂ ਤਰੇਗਾ। पर ये पंक्तियां जरूर मिल गईया, पढ़िया मूर्ख आखिया जिस लब लोभ अहंकारा, जे लब है लोभ है अहंकार है पढ़े नु मूर्ख आख देता। ये नालिक बचन कहा जो प्राणी गोविंद ते आवै पढ़िया अन पढ़िया परमगत पावै। हुण सच जे कि गुरु नानक देव विद्या दे विरोधी नहीं, वो कहंदे ने विद्या चाहीदी है पर गुरु दे प्रसाद नाल पढ़े, गुर प्रसाद दी विद्या विचार है पढ़ पढ़ पावै मान, गुरु दी कृपा नाल विचार है। सतगुरु गुरु गोबिंद सिंह साहब ने कहा सी सिख हर तरह दी विद्या पढ़े पर गुरमुखी अखर जरूर पढ़े, क्योंकि श्री गुरु ग्रंथ साहब इन्हां अखरां विच लिखिया होवै, नहीं तो बाणी पढ़नी नहीं आउणी। पढ़ो, विद्या पढ़नी जरूरी है, पर एक गल है बंदा नाम ही पढ़िया होवे संतोखी ते हो सकदा, अनपढ़ भी हो सकदा। पढ़िया लिखिया संतोखी ना होवे उस नाल अनपढ़ चंगा है संतोखी ते होवे, पढ़िया लिखिया वैर हिरदे च रखदा होवे अनपढ़ प्रेमी होवे ते फिर वो अनपढ़ जो पौना सी वो पा गया। अनपढ़ धीरज वाला होवे, अनपढ़ धर्मी होवे, जे पढ़िया लिखिया पापी होवे ओदे थां अनपढ़ मारिया जाएगा। एक पंक्ति बड़ी सरल है, पढ़िया होवे गुनहगार तो ओमी साधना मारिया, ये ओमी शब्द है। जे ते इधरों वेखिए ना हिंदी वालों संस्कृत वालों ये शब्द आया ओम तो भाई जिन्हों होर कुछ नहीं आउंदा, जिम्मे को आखे जी मैं ते वाहिगुरु वाहिगुरु ही करना होर आपां नूं कुछ नहीं आउंदा, अनपढ़ां कहिंदे ओम जानन वाला। पर अरबी भाषा विच ओमी हजरत मुहम्मद साहब अपने आप नूं ओमी कहिंदे सन, कहन लगा फरिश्ता पढ़, कहन लगा मैं ते पढ़िया ही नहीं मैं ते ओमी हां। ओमी दा अर्थ जिम्मे माता तो जन्मिया उसे तरह कुछ भी नहीं जिसने पढ़िया। हुण पढ़िया लिखिया गुनाह करे ते ओमी नूं मारिया जाएगा, नहीं पढ़िया लिखे ही मार खाएगा। सच है भगत बनन वास्ते स्वच्छ हिरदा चाहीदा, प्रेम चाहीदा, एकाग्रता चाहीदी है, परमात्मा दे नाम नाल प्यार चाहीदा, सच चाहीदा, विद्या जरूर होवे। हां विद्या ना होई ते दूसरे तक अपनी गल नहीं पहुंचा सकेगा, घाट रहेगी। कई सज्जन ऐसे अनपढ़ भी ब्रह्म ज्ञानी हो गए, अनुभव हो गया, पर दूसरे लिए गल पहुंचाउण लई माध्यम किसे होर नूं बनाउणा पिया, बंदे लभणे पए जिहड़े दूसरिआं नूं जाके गल समझा सकण। कहिंदे ने ब्रह्मा भी भुल गया, तां का हुक्म न बूझै बपड़ा नरक सुरग अवतारी। कहिंदे ने नरकां दी स्वर्ग दी इत्थे दे जन्म दी इह गल करदा रिहा, नाम दी गल ही ना कीती। कुछ पंक्तियां आप नूं होर सुनावां। साहिब जी कहिंदे ने ब्रह्मा ने वेद जिहड़े सुनाए, कथा कहानी वेदियाणी पाप पुन विचार, वेदा ने पाप पुन दी विचार कथा कहानियां लियांदियां, नरकां च की हुंदा है स्वर्गां च की हुंदा है ये दस्या। कथा कहानी वेदियाणी पाप पुन विचार दे दे लेना, जो दोगे ओही मिलेगा, जो ले लिया है नाल देना पवेगा, दे दे लेना ले ले देना नरक सुरग अवतार। उत्तम मध्यम जाति जिन से कोई उच्चा को नीवा, जात वर्ण मंड ऐसे ली बन गया, जाति जिन से परम पवे संसार। कहिंदे ने गुरबाणी की है साहिब गुरु नानक देव पातशाह जी दे बख्शिश गुरु अंगद देव नूं मिली, गुरु अंगद देव तो वरसाए गुरु अमरदास। जदों गुरु बन के तीर्थां नूं आए समझाउण लई कि तीर्थ असल की है, गुरु कुरुक्षेत्र आए ते एक ब्राह्मण ने प्रश्न किया बड़ा कमाल, कहने लगा वेद बाणी है सी, शास्त्र छे हैं, गीता है, पुराण हैं, उपनिषद हैं, सिमरतियां हैं, ਇੰਨਾ ਕੁਛ ਹੁੰਦਿਆਂ ਗੁਰਬਾਣੀ ਉਚਾਰਨ ਕਰਨ ਦੀ ਕੀ ਲੋੜ ਸੀ? ਕਿਉਂ ਕੀਤੀ ਗੁਰੂ ਨਾਨਕ ਦੇਵ ਨੇ, ਗੁਰੂ ਅੰਗਦ ਦੇਵ ਨੇ ਔਰ ਤੁਸੀਂ? ਪਾਤਸ਼ਾਹ ਨੇ ਉਸ ਪ੍ਰਸ਼ਨ ਦਾ ਉੱਤਰ ਦਿੰਦਿਆਂ ਕਿਹਾ, ਬ੍ਰਾਹਮਣ ਧਰਤੀ ਵਿੱਚ ਪਾਣੀ ਹੈ? ਕਹਿਣ ਲੱਗਾ, ਹੈ। ਖੂਹ ਪੁੱਟਨੇ ਆ, ਪਾਣੀ ਨਿਕਲਦਾ। ਕਹਿਣ ਲੱਗੇ, ਧਰਤੀ ਚ ਪਾਣੀ ਹੈ ਤੇ ਬੱਦਲ ਜਿਹੜੇ ਆਕਾਸ਼ ਤੋਂ ਵਰਦੇ ਨੇ, ਇਹ ਕਿਉਂ ਵਰਦੇ ਨੇ? ਇਹਨਾਂ ਦੀ ਕੀ ਲੋੜ ਹੈ? ਬਰਸਾਤ ਕਿਉਂ ਪੈਂਦੀ? ਕਹਿਣ ਲੱਗੇ, ਬਰਸਾਤ ਨਾ ਪਵੇ ਤੇ ਖੇਤੀ ਨਾ ਹੋਵੇਗੀ ਸਾਹਿਬ। ਕਹਿਣ ਲੱਗੇ, ਆਪੇ ਕਹਿੰਦਾ ਧਰਤੀ ਚ ਪਾਣੀ ਤੇ ਉਪਰੋਂ ਬੱਦਲ ਕਿਉਂ ਪੈਂਦੇ ਨੇ? ਜੈਸੀ ਧਰਤੀ ਉਪਰ ਮੇਘਲਾ ਬਰਸਤ ਹੈ, ਕਹਿ ਧਰਤੀ ਮੱਧੇ ਪਾਣੀ ਨਾਹੀਂ। ਕਹਿਣ ਲੱਗਾ, ਪਾਣੀ ਤੇ ਹੈ ਪਰ ਪਾਣੀ ਚਲਾ ਗਿਆ ਥੱਲੇ, ਖੇਤੀਆਂ ਨੂੰ ਨਹੀਂ ਪਹੁੰਚਦਾ, ਇਹ ਬਾਹਰੋਂ ਪਾਉਣਾ ਪੈਂਦਾ। ਕਹਿਣ ਲੱਗੇ, ਫਿਰ ਤੁਹਾਡਾ ਉਚਾਰਿਆ ਵੀ ਇੰਨਾ ਥੱਲੇ ਤੁਰ ਗਿਆ, ਮਨੁੱਖਤਾ ਨਾਲ ਸੰਬੰਧ ਨਹੀਂ ਬਣਦਾ ਪਿਆ। ਇਹ ਗੁਰੂ ਨਾਨਕ ਦੇਵ ਨੇ ਬਾਣੀ ਦੀ ਬਰਸਾਤ ਉਪਰੋਂ ਪਾਈ ਹੈ। ਸਮਝ ਆ ਜਾਏ ਸੱਚ ਆ। ਲੋਕ ਭਾਸ਼ਾ ਕਦੀ ਵੀ ਸੰਸਕ੍ਰਿਤ ਨਾ ਬਣ ਸਕੇ, ਗੁਣਾ ਹੈ ਬ੍ਰਾਹਮਣ ਦਾ। ਅੱਜ ਪਛਤਾ ਰਿਹਾ ਕਿ ਕਿਸੇ ਨੂੰ ਪੜ੍ਹਨ ਹੀ ਨਹੀਂ ਦਿੱਤੀ। ਜੇ ਕੋਈ ਹੋਰ ਪੜ੍ਹ ਲਵੇ ਕੁਛ, ਉਧਰ ਜ਼ੁਬਾਨ ਘੱਟ ਦਿਓ, ਲੋਕਾਂ ਸੁਣ ਲਵੇ ਤੇ ਕੰਨਾਂ ਚ ਸਿੱਕਾ ਢਾਲ ਕੇ ਪਾ ਦਿਓ। ਦੁਨੀਆਂ ਨਾਲ ਇਸ ਗਿਆਨ ਦਾ ਸੰਬੰਧ ਕਿਵੇਂ ਬਣੇ? ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੇ ਗੁਰਮੁਖ ਜਾਤੀ, ਸੁਰਤੀ ਕਰਮ ਤੇ ਆਈ। ਸਾਹਿਬ ਕਹਿੰਦੇ ਨੇ, ਵੇਦ ਪੁਕਾਰੇ ਪੁੰਨ ਪਾਪ, ਨਰਕ ਸੁਰਗ ਕਾ ਬੀਓ। ਪੁੰਨ ਪਾਪ ਨਰਕ ਸੁਰਗ ਦਾ ਬੀਜ ਆ, ਜੋ ਬੀਜੈ ਸੋਗ ਵੈ ਖਾਂਦਾ ਜਾਣੇ ਜੀ। ਉਹ ਵੇਦ ਵਪਾਰੀ, ਇਹ ਤੇ ਵਪਾਰ ਹੋ ਗਿਆ। ਜਿਵੇਂ ਕੋਈ ਕਹਿੰਦਾ ਇੰਨਾ ਲੈ ਤੇ ਇੰਨਾ ਦੇ, ਇਸੇ ਤਰ੍ਹਾਂ ਪਾਪ ਦੇ ਤੇ ਪੁੰਨ ਲੈ, ਪੁੰਨ ਲੈ ਤੇ ਪਾਪ ਦੇ। ਪੁੰਨ ਕਰੇਗਾ ਨਰਕ ਵਿੱਚ ਜਾਏਗਾ, ਪਾਪ ਦੇਗਾ ਤੇ ਪਾਪ ਦੇਗਾ ਨਰਕ ਵਿੱਚ ਜਾਏਗਾ, ਪੁੰਨ ਦੇਗਾ ਸਵਰਗ ਵਿੱਚ ਜਾ। ਇਹ ਨਾਲ ਫਿਰ ਇੱਕ ਗੱਲ ਹੋਰ, ਕਿਰਾਇਆ ਦਿੱਤਾ ਨਾ। ਹੋਟਲ ਚ ਗਿਆ, ਕਿਰਾਇਆ ਦਿੱਤਾ, ਮੁੱਕ ਗਿਆ ਤੇ ਅਗਲੇ ਬਾਹਰ ਕੱਢ ਦੇਣਗੇ, ਕਹਿਣਗੇ ਕਿਰਾਇਆ ਰੈਂਟ ਤੇਰਾ ਖਤਮ, ਨਿਕਲ ਬਾਹਰ ਜਾਂ ਹੋਰ ਜਮ੍ਹਾਂ ਕਰਾ। ਪੁੰਨ ਮੁੱਕ ਗਏ ਤੇ ਧੱਕਾ ਮਾਰ ਕੇ ਸਵਰਗ ਚੋਂ ਕਹਿਣਗੇ ਚੱਲ ਬਾਹਰ। ਫੇਰ ਇੰਦਰਪੁਰੇ, ਸ਼ਿਵਪੁਰੇ, ਬ੍ਰਹਮਪੁਰੇ, ਨਿਚਲ ਕੋ ਥਾਉ ਨਾ ਹੈ। ਇੰਦਰਪੁਰੀ ਸ਼ਿਵ ਲੋਕੈ ਜੈਬੋ, ਓਛੇ ਤਪ ਕਰ ਬਾਹਰ ਐਬੋ। ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲੇ ਹੋਏ, ਅਸਲ ਰਾਸ ਹੈ ਗਿਆਨ। ਗੁਰੂ ਨੇ ਦਿੱਤਾ ਗਿਆਨ, ਭਾਗਾਂ ਨਾਲੇ ਪੱਲੇ ਪੈਂਦਾ। ਇਸੇ ਲਈ ਮੈਂ ਤੇ ਉਹ ਇੱਥੇ ਖੁੱਲ੍ਹ ਕੇ ਸੁਣਾ ਵੀ ਨਹੀਂ ਸਕਦਾ, ਐਸੀਆਂ ਐਸੀਆਂ ਗਲਤੀਆਂ ਬ੍ਰਹਮਾ ਕਰ ਗਿਆ। ਅੱਜ ਕੋਈ ਬੰਦਾ, ਬਜ਼ੁਰਗ ਬੰਦਾ ਬੁਰਾ ਕੰਮ ਕਰੇ, ਕਹਿੰਦੇ ਆ ਬੁਰਿਆਈਆਂ ਨੂੰ ਸੋਭਦੀ ਸੀ, ਪਰ ਜੇ ਆਪਣੀ ਬੱਚੀ ਨਾਲ ਹੀ ਕੁਕਰਮ ਕਰਦਾ ਫੜਿਆ ਜਾਏ, ਕੀ ਆਖਾਂਗੇ? ਬੱਚੀ ਤੇ ਮੋਹਤ ਹੋ ਗਿਆ, ਜਿੱਧਰ ਹੋ ਜਾਏ ਉਧਰ ਸਿਰ ਲਾ ਲਵੇ। ਆਖਰ ਸਿਰ ਵਿਸ਼ਨੂੰ ਨੇ ਕੱਟ ਦਿੱਤਾ। ਕਥਾ ਬੜੀ ਲੰਬੀ ਹੈ, ਗੁਰੂ ਸਾਹਿਬ ਜੀ ਨੇ ਐਵੇਂ ਨਹੀਂ ਕਹਿ ਦਿੱਤਾ। ਤਾਂ ਕਾ ਹੁਕਮ ਨ ਬੂਝੈ ਬਪੜਾ, ਨਰਕ ਸੁਰਗ ਅਵਤਾਰੀ। ਅੱਗੇ ਹੋਰ ਕਿਹਾ, ਜੁਗੇ ਜੁਗੇ ਕੇ ਰਾਜੇ ਕੀ ਹੈ ਗਾਹਵੇਂ ਕਰ ਅਵਤਾਰੀ। ਇਹ ਪਹਿਲੇ ਅਵਤਾਰ ਜਿੰਨੇ ਸਨ ਅਸਲ ਚ ਰਾਜੇ ਸਨ। ਉਹ ਰਾਮ ਕੌਣ ਸੀ? ਅਯੋਧਿਆ ਦਾ ਰਾਜਾ। ਕ੍ਰਿਸ਼ਨ ਕੌਣ? ਮਥੁਰਾ ਦਾ ਰਾਜਾ। ਰਾਜਿਆਂ ਨੂੰ ਅਵਤਾਰ ਆਖਿਆ ਗਿਆ। ਦਸ ਅਵਤਾਰ ਰਾਜੇ ਹੋਏ ਵਰਤੇ, ਮਹਾਂਦੇਵ ਅਵਤੂਤਾ। ਤਿੰਨ ਵੀ ਅੰਤ ਨਾ ਪਾਇਓ, ਤਾਂ ਕਾ ਲਾਏ ਥੱਕੇ ਬੇਬੂਤਾ। ਹੁਣ ਉਹਨਾਂ ਨੇ ਕਿਹਾ, ਇਹਨਾਂ ਰਾਜਿਆਂ ਦਾ ਨਾਮ ਜਪੋ ਤੇ ਮੁਕਤ ਹੋ ਜਾਓਗੇ। ਨਾਮ ਜਪਣ ਦਾ ਅਰਥ ਕੀ? ਰਾਜਿਆਂ ਦਾ ਨਾਮ ਜਪਣਾ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਤਿੰਨ ਬੇਅੰਤ, ਤੇ ਸਾਹਿਬਾਂ ਨੇ ਇਹ ਵੀ ਕਹਿ ਦਿੱਤਾ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਇੱਕ ਸੱਜਣ ਮੈਨੂੰ ਕਹਿੰਦਾ, ਵਾਰ ਵਾਰ ਮਿਲੇ ਇਹੋ ਗੱਲ ਆਖੇ, ਸਭ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਦਾ ਨਾਮ ਲਿਖਿਆ, ਤੇ ਤੁਸੀਂ ਕਿਉਂ ਇੰਜ ਕਹਿੰਦੇ ਹੋ ਕਿ ਅਵਤਾਰਵਾਦ ਦਾ ਖੰਡਨ ਹੈ? ਉਹਨੂੰ ਮੈਂ ਕਿਹਾ, ਸੱਜਣਾ ਜਦੋਂ ਰਾਮ ਦਾ ਨਾਮ ਆਮ ਬਾਪ ਨੇ ਰੱਖਿਆ, ਦਸ਼ਰਥ ਦੇ ਘਰ ਰਾਮ ਪੈਦਾ ਹੋਇਆ, ਕੁਸ਼ਲਿਆ ਦੇ ਘਰ ਪੈਦਾ ਹੋਇਆ, ਇਹ ਰਾਮ ਨਾਂ ਰੱਖ ਦਿੱਤਾ ਸ਼ਬਦ ਪਹਿਲੇ ਵੀ ਹੈ ਸੀ ਕਿ ਉਸੇ ਦਿਨ ਪੈਦਾ ਹੋ ਗਿਆ? ਹੁਣ ਤੁਸੀਂ ਬੱਚੇ ਦਾ ਨਾਂ ਰੱਖਦੇ ਹੋ, ਉਹ ਨਾਮ ਪਹਿਲੇ ਹੁੰਦਾ ਹੈ ਨਾ, ਕਹਿੰਦੇ ਚੁਣੋ ਨਾਂ, ਇਹਦਾ ਭਾਵ ਨਾਮ ਹੈ। ਇਹ ਰਾਮ ਸ਼ਬਦ ਤੇ ਵੇਦਾਂ ਚ ਵੀ ਆਇਆ, ਰਾਮ ਤੋਂ ਪਹਿਲੇ ਇੱਕ ਰਾਮ ਹੋਰ ਜੇ ਉਹਦਾ ਨਾਂ ਨਾਲ ਹੋਰ ਜੁੜਿਆ, ਪਰਸ ਰਾਮ, ਪਰਸੇ ਵਾਲਾ ਰਾਮ, ਵੇ ਬ੍ਰਾਹਮਣ ਸੀ। ਇੱਥੇ ਜਿਸ ਰਾਮ ਦਾ ਜ਼ਿਕਰ ਹੈ ਨਾ, ਉਹ ਗੱਲ ਹੋਰ ਹੈ। ਜਦੋਂ ਉਹਦਾ ਜ਼ਿਕਰ ਹੈ, ਉਹ ਕੀ ਹੈ? ਰਾਮ ਝੁਰੈ ਦਲ ਮੇਲਵੈ ਅੰਤਰ ਬਲ ਅਧਿਕਾਰ, ਬੰਤਰ ਕੀ ਸੈਨਾ ਬੰਤਰ ਬਾਂਦਰ, ਬੰਤਰ ਕੀ ਸੈਨਾ ਸੇਵੀ ਹੈ, ਮਨ ਤਨ ਜੋਜੇ ਉਪਾਰ, ਸੀਤਾ ਲੈ ਗਏ ਦਸਰੋ ਲਛਮਣ ਮੋਹ ਸਰਾਪ, ਨਾਨਕ ਕਰਤਾ ਕਰਨ ਹਾਰ ਕਰ ਦੇਖੈ ਥਾ ਪਿਓ ਥਾ। ਸਾਫ ਪਤਾ ਲੱਗਦਾ ਕਿਹੜਾ ਰਾਮ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ। ਪਰ ਜਿਹੜਾ ਜਪਣ ਲਈ ਸਾਨੂੰ ਕਿਹਾ ਉਹ ਕਿਹੜਾ? ਜਿਸ ਬੋਲਤ ਮੁਖ ਪਵਿੱਤ ਹੋਏ, ਜਿਸ ਸਿਮਰਤ ਨਿਰਮਲ ਹੈ ਸੋਏ, ਜਿਸ ਇਰਾਦੇ ਜਮ ਕਿਛ ਨਾ ਕਹੈ, ਜਿਸ ਕੀ ਸੇਵਾ ਸਭ ਕਿਛ ਲਹੈ। ਰਾਮ ਰਾਮ ਬੋਲ ਰਾਮ ਰਾਮ, ਪਰ ਉਹ ਕਿਹੜਾ? ਜਿਸ ਕੇ ਧਾਰੇ ਧਰਨੇ ਆਕਾਸ਼, ਧਰਤੀ ਆਕਾਸ਼ ਜਿਸ ਦੇ ਟਿਕਾਏ, ਘਟ ਘਟ ਜਿਸ ਕਾ ਹੈ ਪ੍ਰਕਾਸ਼, ਜਿਸ ਸਿਮਰਤ ਪਤਿਤ ਪੁਨੀਤ ਹੋਏ, ਜਿਸ ਸਿਮਰਤ ਨਿਰਮਲ ਹੈ ਸੋਏ। ਜਿਹੜਾ ਸਾਰੇ ਰਮਿਆ ਹੋਇਆ ਪਰ ਆਖਿਆ ਨਹੀਂ ਹੋਣਾ, ਰਾਮ ਰਾਮ ਸਭ ਕੋ ਕਹੈ, ਕਹੈ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋ। ਗੁਰੂ ਦੀ ਕਿਰਪਾ ਨਾਲ ਉਹ ਮਨ ਵਿੱਚ ਵਸ ਜਾਏ, ਅਵਤਾਰਾਂ ਦੇ ਨਾਮ ਜਪਣੇ ਸ਼ੁਰੂ ਕਰ ਦਿੱਤੇ। ਪੰਡਿਤ ਗੁਲਾਬ ਸਿੰਘ ਉਹਨਾਂ ਲਿਖਿਆ ਭਾਵਰ ਸਾਮ੍ਰਿਤ ਗ੍ਰੰਥ, ਕਿਸੇ ਕਿਹਾ ਕਿ ਨਵਾਂ ਨਾਮ ਜਪਣ ਨਾਲ ਮੁਕਤੀ ਹੁੰਦੀ ਹੈ, ਦੁੱਖ ਮੁੱਕਦੇ। ਬੜਾ ਪਵਿੱਤਰ ਤਰਕ ਸ਼ੁੱਧ ਉਸਨੇ ਦਿੱਤਾ ਔਰ ਗੱਲ ਬਿਲਕੁਲ ਠੀਕ ਕੀਤੀ। ਮੈਂ ਸੁਣਾ ਦਿਆਂ ਆਪ ਨੂੰ ਸਵਾਈਆ। ਉਹ ਕਹਿੰਦਾ ਜੇ ਨਾਮ ਉਚਾਰ ਤੇ ਦੁੱਖ ਮਿਟੈ, ਸੋ ਰਾਮ ਗਏ ਪਦ ਤੇ ਬਨ ਮਾਹੀ। ਕਿਉਂਕਿ ਪੰਕਤੀ ਦੇ ਅਰਥ ਕਰਨੇ ਪੈ ਰਹੇ ਨੇ, ਜੁਗੇ ਜੁਗੇ ਕਿ ਰਾਜੇ ਕੀ ਇਹ ਗਾਵੇ ਕਰ ਅਵਤਾਰੀ। ਉਹ ਕਹਿੰਦੇ ਨੇ ਜਿਸ ਦਾ ਨਾਮ ਉਚਾਰਦਿਆਂ ਕਹਿੰਦੇ ਦੁੱਖ ਮੁੱਕਦੇ ਨੇ, ਉਹ ਤੇ ਨੰਗੇ ਪੈਰੀਂ ਆਪ ਜੰਗਲਾਂ ਨੂੰ ਗਏ। 14 ਸਾਲ ਦਾ ਬਨਵਾਸ, ਸੀਤਾ ਦਾ ਹਰਨ, ਲੜਾਈ, ਫਿਰ ਵੱਡਾ ਦੁੱਖ ਪੱਲੇ ਫੇਰ ਪਿਆ। ਗਰਭਵਤੀ ਪਤਨੀ ਜਿਸ ਦੇ ਲਈ ਐਡੀ ਵੱਡੀ ਜੰਗ ਕੀਤੀ ਸੀ, ਉਹਨੂੰ ਬਨਵਾਸ, ਪੁੱਤਰ ਜਨਮੇ ਜਾ ਕੇ ਜੰਗਲ ਵਿੱਚ ਬਾਲਮੀਕ ਰਿਸ਼ੀ ਦੇ ਆਸ਼ਰਮ ਵਿੱਚ। ਜੇ ਨਾਮ ਉਚਾਰ ਤੇ ਦੁੱਖ ਮਿਟੇ, ਸੋ ਰਾਮ ਗਏ ਪਦ ਤੇ ਬਨਮਾਈ, ਪੈਰੀ ਗਏ ਨੰਗੇ ਪੈਰੀ। ਕਿਉਂਕਿ ਬਨਵਾਸੀ ਜਿਹਨੂੰ ਬਨਵਾਸ ਮਿਲਿਆ ਉਹ ਜੁੱਤੀ ਨਹੀਂ ਪਾ ਸਕਦਾ, ਪੈਰੀ ਨੰਗੇ ਪੈਰੀ ਗਏ। ਮਥੁਰਾ ਤਜ ਕਾਣ ਬਣੀ ਅਪਦਾ, ਕ੍ਰਿਸ਼ਨ ਕਿਸ਼ਨ ਆਖਿਆ ਦੁੱਖ ਮੁੱਕੇਗਾ, ਉਸਦਾ ਤੇ ਜਨਮ ਹੀ ਜੇਲ੍ਹ ਵਿੱਚ ਹੋਇਆ, ਆਪਣਾ ਹੀ ਆਰੰਭ ਤੋਂ ਹੀ ਦੁੱਖ ਸ਼ੁਰੂ ਹੋ ਗਏ। ਮਥੁਰਾ ਛੱਡ ਕੇ ਦੌੜਨਾ ਪਿਆ। ਕਹਿੰਦੇ ਨੇ ਕਾਲ ਜਮਨ ਮਗਰ ਸੀ, ਛਡਾਏ ਦੌੜ ਕੇ ਗਿਆ, ਪਰ ਹੁਸ਼ਿਆਰ ਬੜਾ ਸੀ ਇਸਨੇ ਕੀ ਕੀਤਾ, ਪੀਲਾ ਬਸਤਰ ਜਿਹੜਾ ਸੀ ਨਾ, ਮੁਚਕੰਧ ਬੜਾ ਬਲੀ ਸੀ, ਉਸ ਤੇ ਪਾ ਕੇ ਕੰਦਰ ਚ ਅੱਗੇ ਚਲਾ ਗਿਆ। ਉਹਨੇ ਜਾਂਦਿਆਂ ਲੱਤ ਮਾਰੀ, ਸਮਝਿਆ ਕ੍ਰਿਸ਼ਨ, ਕਹਿਣ ਲੱਗਾ ਉੱਠ ਮੇਰੇ ਨਾਲ ਲੜ। ਉਹ ਬੜਾ ਕਹਿੰਦੇ ਨੇ ਤਪ ਤੇਜ ਵਾਲਾ ਸੀ, ਵੇਖਿਆ ਇਹ ਭਸਮ ਹੋ ਗਿਆ। ਮੁਚਕੰਧ ਹਰੀ ਗਿਰ ਕੰਦਰ ਮਾਹੀ, ਬਲਬੀਰ ਪਿਤਾ ਰਘਵੀਰ ਪਿਤਾ, ਦੁੱਖ ਔਰ ਸਮਾਨ ਸਾਹਿਬ ਮਾਹੀ, ਕਹੋ ਰੇ ਮਨ ਕੌਣ ਸੁਖੀ, ਜਗ ਮੈਂ ਤਨ ਧਾਰ ਕੇ ਜੋ ਦੁੱਖ ਪਾਵਤ ਨਾ ਆਈ। ਪਰ ਉਸ ਨੂੰ ਜਪੋ, ਗੁਰੂ ਸਾਹਿਬ ਕਹਿੰਦੇ ਨੇ ਜਿਸ ਨੂੰ ਕੋਈ ਦੁੱਖ ਨਹੀਂ ਹੋਇਆ, ਅਕਾਲ ਪੁਰਖ, ਨਾ ਉਹ ਮਰਤਾ, ਨਾ ਹਮ ਡਰਿਆ, ਨਾ ਉਹ ਵਿਨਸੈ, ਨਾ ਹਮ ਕੜਿਆ, ਨਾ ਉਹ ਨਿਰਧਨ, ਨਾ ਹਮ ਭੁੱਖ ਹੈ, ਨਾ ਉਸ ਦੁੱਖ, ਨਾ ਹਮਕੋ ਦੁੱਖ ਹੈ। ਉਹਦੇ ਨਾਮ ਨੂੰ ਕੋਈ ਦੁੱਖ ਨਹੀਂ, ਉਸ ਨੂੰ ਦੁੱਖ ਨਹੀਂ। ਪਾਤਸ਼ਾਹ ਫਰਮਾ ਰਹੇ ਨੇ ਤਿੰਨ ਵੀ ਅੰਤ ਨਾ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੇ, ਉਹਨਾਂ ਅਵਤਾਰਾਂ ਵੀ ਅੰਤ ਨਾ ਪਾਇਆ, ਮੈਂ ਤੇਰਾ ਨਾਮ ਆਖ ਕੇ ਕਿਹੜਾ ਆਖ ਕੇ ਕੀ ਵਿਚਾਰ ਕਰਾਂ, ਤੇਰਾ ਨਾਮ ਕਿੱਡਾ ਵੱਡਾ। ਹੇ ਦਾਤਾ ਮੇਰੇ ਲਾਲ ਜੀਓ, ਤੇਰਾ ਅੰਤ ਨਾ ਜਾਣਾ, तो जल थल महियल भरपुर लीना तू आपे सर्व समाना। एक बचन कहंदे ने मैं किवें आखां तेरा नाम किड्डा वड्डा, कोट कोटी मेरी यार जा पौन पीवने प्याओ, चंद सूरज दो गुफे ना देखा सुपने सौन न था, करोड़ा करोड़ा बरस मेरी उम्र हो जाए ते खाना पीना हो जाए हवा, अन्न दी भी मुथाजी ना रह जाए, कोट कोटी मेरी यार जा पवन पीवने प्याओ, चंद सूरज दो गुफे ना देखा रात दिन दा ज्ञान ही ना रहे, गुफा च बैठा ते चंद सूरज नजर ना पवे, सौना कित सुपने च भी ना होवे सुपने सौन ना थाओ। कहंदे ने पी तू है सलाहना अखन लए ना चाओ, दाता मैं किवें कहां कि तेरी सिफत पूरी हो गई, तू सुल्तान कहां हां मियां तेरी कमन बढ़ाए, तू बादशाह ते मैं तेनू मियां आखां, तेरी इस विच केड़ी वड्याई होई, क्या करे आख विचार, तू सच्चा तेरा किया सब साचा, देह ता साच वखाण, तू है सच्चा ते तेरा बनाया है जगत ए भी सच्चा, कुछ प्रमाण आपते सामने रखा, ए जग सच्चे की है कोठड़ी, जदो सच दी दृष्टि नाल वेखांगे सच्चे नाल जुड़ के आप सत किया सब सत तिस प्रभ ते सगली उत्पत, सरगुण विचों निर्गुण दिसेगा, पदार्थ ते परमात्मा एक हो जाणगे, हर जीव विचों उसकी ज्योत दिसेगी, फिर ये अवस्था आएगी कि सच्चे तेरे खंड सच्चे ब्रह्मांड, सच्चे तेरे लोह सच्चे आकार, सच्चे तेरे करने सर्व विचार, सच्चा तेरा अमर सच्चा दीवान, सच्चा तेरा हुक्म सच्चा फरमान, ये जग सच्चे की कह कोठड़ी सच्चे का विच वास, वास विच सच्चे दा ये सच्चा ये तेरा बनाया होया, जिथे बैठ के हुण तुसी परमात्मा दा नाम जपते हो, तरक ध्यान देना, जगत नूं कह देने मिथिया, पर गुरुद्वारे आके जो बैठने आ इस स्थान असी मिथिया नहीं कहंदे, इनू कहने रब दा घर, ये क्यों इत्थे बैठ के उसका नाम जपने आ, जिथे नाम जपिए जो थां अमर हो गई अमुल हो गई, हुण दिल्ली दे विच भी आखर फुटां दे हिसाब नाल थां विकदी है, बड़ी महंगी होवेगी, पर है कोई माई दा लाल जिहड़ा दस सके कि इस थां दा मुल किन्ना कै, कोई मुल पा सकदा इस थां दा नहीं, है अमुल दा दरबार साहब उस थां दा कोई मुल पा सकदा, डिटे सबे थां नहीं तुद जेहे आ, असल विच जदों सच दी दृष्टि नाल को वेखदा कहंदा तू अमुल है, तेरे जीव अमुल ने, तेरा संसार अमुल है, दृष्टि ऐसी बन गई रब दिसदा है, धरती ते आए मैं शरीर नूं मिथिया आखा, ये ते घोड़ी है, ये ना हुंदा ते मैं सिमरन किवें करदा सेवा किवें करदा, ये ते माध्यम है, ये शरीर इस देही को सिमरन देव सो देही पज हर की सेव, असल विच कूड़ नाल जुड़ के कूड़े हो जाइए ते सब कुछ कूड़ो कूड़, सच नाल जड़ के सच्यार हो जाइए ते सारा सच्चा ही सच्चा, ये है हुण दृष्टि आपो अपनी, आपो अपनी दृष्टि है सच दी दृष्टि, झूठती दृष्टि झूठती दृष्टि होवे झूठे ही झूठे कठे हो जा, कहना पवेगा नानक बखाने बेनती तुद बाज कूड़ कूड़, पर सच नाल ये सांझ किवें बने, जगत विच है सच ते समाया, सच तां पर जानिए जां हृदय सच्चा होए, कूड़ की मली उतरे तन करे अच्छा धोए, सच तां पर जानिए जां सच तरे प्यार, नाम सुन मन रहसी है मन च रहस खुशी आ जाए तां पाए मोख द्वार, सच तां पर जानिए जां आत्म तीर्थ, तीर्थ बाहर ते बहुत सुने ने आत्म तीर्थ भी वेखे ਆਤਮ ਤੀਰਥ ਤੇ ਨਿਵਾਸ ਹੋਇਆ, ਉੱਥੇ ਇਸ਼ਨਾਨ ਹੋਇਆ ਅੰਦਰ ਦੇ ਤੀਰਥ ਤੇ। ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ, ਬਹਿਰ ਹੈ ਉੱਥੇ ਟਿਕ ਜਾਏ, ਬਹਿਰ ਹੈ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਪਰਮਾਤਮਾ ਹੈ ਸੱਚਾ, ਰਮਿਆ ਹੈ ਸਾਰੇ। ਗੁਰੂ ਸਾਹਿਬ ਹੁਣ ਉਸ ਨੂੰ ਵੇਖਦੇ ਨੇ, ਕਹਿੰਦੇ ਨੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਨ ਹਾਰ ਜੀ, ਸਭਨਾ ਕਾ ਦਾਤਾ ਕਰਮ ਵਿਦਾਤਾ ਦੁੱਖ ਵਿਸਾਰਨ ਹਾਰ ਜੀ ਹੋ। ਮੈਂ ਕਿਸ ਨੂੰ ਮੰਦਾ ਆਖਾਂ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਇਹ ਤੇਰਾ ਬਣਾਇਆ ਤੂੰ ਸੱਚਾ, ਤੇਰਾ ਕੀਆ ਸਭ ਸਾਚਾ, ਦੇਹੇ ਤਾਂ ਸਾਚ ਵਖਾਣੀ। ਇਹ ਦਾਤ ਹੈ ਸੱਚ ਦੇ ਤੇਰੇ ਹੱਥ ਵਿੱਚ, ਯਾਦ ਰੱਖਣਾ ਕਿਸੇ ਮੁੱਲ ਨਾਲ ਨਹੀਂ ਮਿਲਦੀ, ਜ਼ਬਰਦਸਤੀ ਨਹੀਂ ਲਈ ਜਾਂਦੀ, ਖੋਈ ਨਹੀਂ ਜਾ ਸਕਦੀ, ਇਹ ਤੇ ਬਖਸ਼ਿਸ਼ ਹੈ। ਸ਼ੇਖ ਫਰੀਦ ਖੈਰ ਦੀਜੇ ਬੰਦਗੀ, ਅਸੀਂ ਐਸਾ ਕਰੀਏ ਝੋਲੀ ਕਰਕੇ ਇੰਤਜ਼ਾਰ ਵਿੱਚ ਰਹੀਏ ਤੇ ਆਖੀਏ ਦਾਤਾ ਦੇ ਕਿਰਪਾ ਕਰ, ਪੁਕਾਰ ਕਰੀਏ। ਕਬੀਰ ਕੇਸੋ ਕੇਸੋ ਕੂਕੀਏ, ਨਾ ਸੋਈਏ ਆਸਾਰ, ਰਾਤ ਦਿਵਸ ਕੈ ਕੂਕਣੇ ਕਬਹੂ ਕੈ ਸੁਣੀ ਪੁਕਾਰ। ਇੱਥੇ ਮੈਂ ਇੱਕ ਚੇਤਾਵਨੀ ਦੇ ਦੇਣੀ ਬੜੀ ਜ਼ਰੂਰੀ ਸਮਝਦਾ, ਬਰਸਾਤ ਪੈਂਦੀ ਹੋਵੇ ਭਾਂਡਾ ਹੋਵੇ ਸਿੱਧਾ ਤੇ ਭਰ ਜਾਏਗਾ, ਜੇ ਭਾਂਡਾ ਹੋਵੇ ਮੋਦਾ, ਸਾਰੀ ਰਾਤ ਬਰਸਾਤ ਪੈਂਦੀ ਰਹੇ ਭਾਂਡਾ ਖਾਲੀ ਹੋਵੇਗਾ। ਹੁਣ ਨਾਮ ਦੀ ਬਰਸਾਤ ਪੈਂਦੀ ਹੋਵੇ, ਹਿਰਦਾ ਭਾਂਡਾ ਹੋਵੇ ਸਿੱਧਾ ਤੇ ਭਰਪੂਰ ਹੋ ਜਾਏਗਾ, ਪਰ ਭਾਂਡਾ ਜੇ ਉਲਟਾ ਹੋਵੇ। ਧੰਨ ਗੁਰੂ ਨਾਨਕ ਦੇਵ, ਦਸਾਂ ਪਾਤਸ਼ਾਹੀਆਂ ਦੀ ਜੋਤ ਜੁੱਗਾਂ ਤੱਕ ਬਰਸਦੇ ਰਹਿਣ, ਭਾਂਡਾ ਹੋਵੇ ਮੋਦਾ ਖਾਲੀ ਰਹਿ ਜਾਏਗਾ। ਹੁਣ ਇੱਕ ਪ੍ਰਸ਼ਨ ਹੋਰ ਹੈ, ਭਾਂਡਾ ਉਲਟਾ ਹੋਵੇ ਤੇ ਬੱਚਾ ਵੀ ਦੱਸੇਗਾ ਮਾਂ ਭਾਂਡਾ ਮੋਦਾ ਹੀ ਉਲਟਾ ਹੈ, ਪਰ ਸਾਡਾ ਹਿਰਦਾ ਉਲਟਾ ਕਿਵੇਂ ਕਿਵੇਂ ਪਤਾ ਲੱਗੇ, ਹਿਰਦਾ ਸਿੱਧਾ ਹੈ ਜਾਂ ਉਲਟਾ? ਇਹਦੀ ਵੀ ਨਿਸ਼ਾਨੀ ਹੈ, ਗੁਰੂ ਨੇ ਦੱਸੀ ਹੈ। ਉਹ ਕਹਿੰਦੇ ਨੇ ਜੇ ਤੇਰੇ ਮਨ ਵਿੱਚ ਸ਼ੱਕ ਹੈ ਤੇ ਭਾਂਡਾ ਉਲਟਾ ਹੈ, ਮਨ ਵਿੱਚ ਸ਼ਰਧਾ ਹੈ ਤੇ ਭਾਂਡਾ ਸਿੱਧਾ। ਜਿਸ ਦਿਨ ਸ਼ਰਧਾ ਹੋਵੇਗੀ ਸ਼ੱਕ ਨਹੀਂ ਹੋਵੇਗਾ, ਤੂੰ ਆਖੇਗਾ ਸਭ ਕੁਛ ਗਲਤ ਹੋ ਸਕਦਾ, ਗੁਰਬਾਣੀ ਮੇਰਾ ਗੁਰੂ ਗਲਤ ਨਹੀਂ ਹੋ ਸਕਦਾ, ਇਹ ਠੀਕ ਹੈ ਜੋ ਕਹਿੰਦੇ ਨੇ ਸੱਤ ਹੈ। ਹੁਕਮ ਗਲਤ ਨਹੀਂ ਹੋ ਸਕਦਾ, ਹੁਕਮ ਠੀਕ ਹੈ ਜਿਹੜਾ ਹੁਕਮ ਤੇ ਕਿੰਤੂ ਕਰੇ ਆਖੇ ਨਹੀਂ ਮੈਂ ਠੀਕ ਹਾਂ। ਗੁਰੂ ਗਲਤ ਹੋ ਸਕਦਾ, ਮੈਂ ਠੀਕ ਹਾਂ, ਉਹਦਾ ਭਾਂਡਾ ਉਲਟਾ। ਉਂਦੇ ਭਾਂਡੇ ਕਿਸ਼ ਨਾ ਸਮਾਵੈ, ਸਿੱਧੇ ਅੰਮ੍ਰਿਤ ਪਰੇ ਨਿਹਾਰ। ਹੁਣ ਫਿਰ ਇੱਕ ਗੱਲ ਹੋਰ, ਭਾਂਡਾ ਮੈਂ ਸਿੱਧਾ ਕਰਕੇ ਵੀ ਰੱਖਦੇ ਹਾਂ, ਦਾਵਾ ਨਹੀਂ, ਦਾਵਾ ਕਦੀ ਨਹੀਂ ਕਰਨਾ ਕਿ ਮੈਂ ਇਹ ਦਾਵਾ ਕਰ ਲਵਾਂ ਕਿ ਹੁਣ ਭਾਂਡਾ ਤੇ ਮੈਂ ਕਰ ਲਿਆ ਸਿੱਧਾ ਤੇ ਬਰਸਾਤ ਪੈਣੀ ਚਾਹੀਦੀ ਹੈ। ਨਹੀਂ, ਉਹ ਤੇ ਮਰਜ਼ੀ ਉਹਦੀ, ਪਾਵੇ ਨਾ ਪਾਵੇ, ਪਰ ਇੱਕ ਚਾਂਸ ਹੈ, ਭਾਂਡਾ ਸਿੱਧਾ ਹੋਇਆ ਬਰਸਾਤ ਤੇ ਉਸ ਦੀ ਪੈ ਰਹੀ ਹੈ, ਭਰ ਜਾਏਗਾ। ਬਾਹਰਲੀ ਬਰਸਾਤ ਕਦੀ ਪੈਂਦੀ ਹੈ ਕਦੀ ਨਹੀਂ, ਪਰ ਇਹ ਤੇ ਕਦੀ ਬੰਦ ਹੀ ਨਹੀਂ ਹੋਈ, ਕਦੀ ਐਸਾ ਨਹੀਂ ਹੋਇਆ ਨਾਮ ਦੀ ਬਰਸਾਤ ਨਾ ਪੈਂਦੀ ਹੋਵੇ। ਇਹ ਤੇ ਪੈ ਰਹੀ ਹੈ, ਭਾਂਡਾ ਭਰ ਜਾਏਗਾ, ਉਹਦੇ ਹੱਥ ਵਿੱਚ ਹੈ। ਸਾਹਿਬ ਜੀ ਕਹਿੰਦੇ ਨੇ ਦਾਤਾ ਦੇਹ ਤਾਂ ਸਾਚ ਵਖਾਣੀ, ਦਾਤਾ ਦਾਤ ਰੱਖੇ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇ। ਜਪਦੇ ਹਾਂ, ਸਿਮਰਦੇ ਹਾਂ, ਸੇਵਾ ਕਰਦੇ ਹਾਂ, ਪਰ ਕਰਕੇ ਕਿਉਂਕਿ ਸਾਡੀ ਆਦਤ ਬਣੀ ਹੈ ਸੌਦੇ ਦੀ। ਮੈਂ ਫਿਰ ਬੇਨਤੀ ਕਰਾਂ, ਕਿਉਂਕਿ ਬਾਜ਼ਾਰ ਚ ਜਾਂਦੇ ਹਾਂ, ਕਹਿੰਦੇ ਇਹ ਚੀਜ਼ ਕਿੰਨੇ ਦੀ, ਇਹ ਕਿੰਨੇ ਦੀ, ਇਹ ਘਰ ਕਿੰਨੇ ਦਾ, ਘਰ ਵੀ ਜਿੱਥੇ ਰਹਿੰਦੇ ਕਿੰਨੇ ਦਾ, ਹਰ ਚੀਜ਼। ਹੁਣ ਆਰਟੀਫਿਸ਼ਲ ਅੰਗ ਲੱਗਦੇ ਨੇ, ਉਹ ਵੀ ਪੁੱਛਦੇ ਆ ਕਿਡਨੀ ਕਿੰਨੇ ਦੀ ਵਿਕਦੀ, ਅੱਖ ਕਿੰਨੇ ਦੀ ਵਿਕਦੀ ਹੈ, ਵਿਕਦੇ ਪੈਰ, ਹਰ ਚੀਜ਼ ਕਿੰਨੇ ਦੀ। ਇਹ ਵੀ ਜੇ ਚਾਹੀਏ ਨਾਮ ਕਿੰਨੇ ਦਾ, ਕਿਉਂਕਿ ਆਦਤ ਹੈ ਨਾ। ਸਾਹਿਬ ਜੀ ਕਹਿੰਦੇ ਨੇ ਬਿਲਕੁਲ ਨਹੀਂ, ਇਹਦਾ ਮੁੱਲ ਤੇ ਕੋਈ ਨਹੀਂ। ਜੇ ਤੂੰ ਮੁੱਲ ਪਾਉਣਾ ਚਾਹੇ ਨਾ, ਮੁੱਲ ਪਰਮਾਤਮਾ ਦਾ ਕੋਈ ਨਹੀਂ। ਪਰਮਾਤਮਾ ਦੇ ਨਾਮ ਦਾ ਮੁੱਲ ਨਾ ਕੋਈ ਅੱਜ ਤੱਕ ਪਾ ਸਕਿਆ, ਨਾ ਪਾ ਸਕੇਗਾ। ਇਹ ਤੇ ਕਰਨੀ ਹੈ ਜੋਦੜੀ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ। ਕਹਿਣਾ ਦਾਤਾ ਲਿਖ ਕਿਰਪਾ ਕਰ, ਬਖਸ਼ਿਸ਼ ਕਰ, ਮੁੱਲ ਤੇ ਮੇਰੇ ਕੋਲ ਕੋਈ ਨਹੀਂ। ਮੁੱਲ ਤੇ ਅੱਜ ਤੱਕ ਨਾ ਕੋਈ ਦੇ ਸਕਿਆ। ਅਸੀਂ ਕਈ ਵਾਰੀ ਸੌਦਾ ਕਰਨੇ ਆ, ਉਹ ਚੰਗੇ ਚੰਗੇ ਬੰਦੇ ਇੱਥੇ ਆ ਕੇ ਭੁਲੇਖਾ ਖਾ ਜਾਂਦੇ ਨੇ। ਕਹਿੰਦੇ ਨੇ ਇੰਨੀ ਵਾਰੀ ਜਪ ਲਓ ਕਰਜ਼ ਰਾਸ ਹੋ ਜਾਏਗਾ, ਇੰਨੇ ਹਜ਼ਾਰ ਵਾਰੀ ਜਪ ਲਓ ਇਹਦਾ ਮੁੱਲ ਪੈ ਗਿਆ। ਇਹੋ ਮੁੱਲ ਪਾਉਣ ਲੱਗਾ ਸੀ ਭਾਈ ਨੰਦ ਲਾਲ। ਆਖੀ ਜਾ ਦਿਲ ਵਿੱਚ ਨਾ ਲੈ ਲਓ ਕੋਈ ਲੈਣਾ। ਗੁਰੂ ਸਾਹਿਬ ਕਹਿੰਦੇ ਨੇ ਦਿਲ ਤੇਰਾ ਆਪਣਾ। ਕਹਿਣ ਲੱਗਾ ਦਾਤਾ ਭੁੱਲ ਹੋ ਗਈ ਹੈ। ਫਿਰ ਇੱਕ ਦਿਨ ਕਹਿੰਦੇ ਨੇ ਦਾਤਾ ਇੰਜ ਕਰੋ, ਨਜ਼ਰ ਭਰ ਕੇ ਇੱਕ ਵਾਰੀ ਵੇਖ ਦਿਓ ਮੇਰੇ ਵੱਲ, ਮੇਰੇ ਨਾਲ ਸੌਦਾ ਕਰ ਲਓ, ਨਜ਼ਰ ਭਰ ਕੇ ਵੇਖ ਦਿਓ ਤੇ ਮੈਂ ਸਿਰ ਦੇ ਦੇਣਾ, ਹੁਣੇ ਕੱਟ ਲਓ। ਹੱਸ ਪਏ ਪਾਤਸ਼ਾਹ। ਕਹਿਣ ਲੱਗੇ ਇਹ ਸੌਦੇ ਇੱਥੇ ਨਹੀਂ ਹੁੰਦੇ, ਗੁਰੂ ਦੁਕਾਨਦਾਰ ਨੇ, ਗੁਰੂ ਸੌਦੇ ਨਹੀਂ ਕਰਦਾ। ਤੂੰ ਇੱਕ ਨਜ਼ਰ, ਮੈਂ ਇੱਕ ਨਜ਼ਰ ਤੋਂ ਕਰੋੜਾਂ ਸਿਰ ਲੈ ਲਵਾਂ, ਪਰ ਇਹ ਨਜ਼ਰ ਜਿਹੜੀ ਹੈ ਸਿਰ ਵੱਟੇ ਨਹੀਂ ਉਹ ਮਿਲਦੀ, ਇਹ ਮਿਲਦੀ ਹੈ ਕਿਰਪਾ ਨਾਲ। ਮੈਂ ਉਹਨਾਂ ਦਾ ਬਚਨ ਆਪ ਨੂੰ ਸੁਣਾ ਦਿਆਂ। ਕਹਿੰਦੇ ਨੇ ਗੁਫਤਮ, ਮੈਂ ਆਖਿਆ ਗੁਫਤਮ ਕਿ ਜਾਣਦੇ ਹਮ, ਜਾਣ ਦੇ ਦਿੰਦੇ ਹਾਂ ਇਵਜ਼ੇ, ਇਸ ਬਦਲੇ ਵਿੱਚ, ਇਵਜ਼ ਵਿੱਚ, ਇਵਜ਼ੇ ਯਕ ਨਿਗਾਹੇ ਤੋਂ, ਤੁਹਾਡੀ ਇੱਕ ਨਜ਼ਰ ਤੋਂ ਜਾਣ ਦਿੰਦੇ ਹਾਂ। ਬਗੁਫਤਾ ਉਹਨਾਂ ਅੱਗੋਂ ਆਖਿਆ ਮਿਆਨੇ ਮਾਂ ਤੋ ਸੌਦਾ ਨਾ ਮੇ ਸ਼ਬਦ, ਇਹ ਸੌਦਾ ਨਹੀਂ ਬਣਦਾ, ਫਿਰ ਇਹ ਸੌਦਾ ਤੇ ਨਹੀਂ ਹੋਣਾ, ਕੋਈ ਮੁੱਲ ਵੀ ਨਹੀਂ। ਹਾਂ ਜਦੋਂ ਨਮਾਣੇ ਨਤਾਣੇ ਹੋ ਕੇ ਡਿੱਗ ਪਈਏ ਕਿ ਦਾਤਾ ਸਾਡੇ ਪੱਲੇ ਕੁਛ ਨਹੀਂ, ਕੁਛ ਵੀ ਕਰਨ ਜੋਗੇ ਨਹੀਂ, ਗਿਰ ਗਏ ਹਾਂ, ਉਸ ਵੇਲੇ ਪਤਾ ਨਹੀਂ ਅਚਨ ਚੇਤ ਹੀ ਕਿਵੇਂ ਬਰਸਾਤ ਹੋ ਜਾਂਦੀ ਹੈ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਉਹ ਚੁੱਕਦਾ ਤੇ ਗਲ ਨਾਲ ਲਾ ਲੈਂਦਾ, ਕਹਿੰਦਾ ਆ ਪਿਆਰਿਆ ਅੱਜ ਆਖਰੀ ਹਾਜ਼ਰੀ ਹੈ। ਮੈਂ ਜਿੰਨਾ ਧੰਨਵਾਦ ਕਰਾਂ ਆਪ ਸੰਗਤਾਂ ਦਾ, ਥੋੜਾ 11 ਕੁ ਦਿਨ ਹਾਜ਼ਰੀ ਭਰਨ ਦਾ ਅਵਸਰ ਮਿਲਿਆ, ਇੱਕ ਦਿਨ ਰਕਾਬਗੰਜ, 10 ਦਿਨ ਬਾਲਾ ਪ੍ਰੀਤਮ ਦੇ ਦਰਬਾਰ ਵਿੱਚ। ਮੈਂ ਸਮਝਦਾ ਦਾਤੇ ਤੇਰਾ ਲੱਖ ਲੱਖ ਧੰਨਵਾਦ ਇਸ ਗਰੀਬ ਨੂੰ, ਕੋਈ ਬਖਸ਼ਿਸ਼ ਕੀਤੀ। ਮੇਰੇ ਕੋਲ ਤਾਂ ਕੋਈ ਗਿਆਨ ਧਿਆਨ ਨਹੀਂ, ਕਿਤੇ ਭੁੱਲ ਭੁਲੇਖੇ ਉਹਦੀ ਛੜੀ ਨਾਲ ਕਿਤੇ ਸਿਰ ਛੋਹ ਗਿਆ ਹੋਣਾ, ਕਿਤੇ ਸੰਗਤ ਦੀ ਚਰਨ ਧੂੜ ਮੱਥੇ ਨੂੰ ਲੱਗ ਗਈ ਹੈ। ਤੁਹਾਡੀਆਂ ਬਰਕਤਾਂ ਨੇ, ਗੁਰੂ ਦੀ ਮਿਹਰ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਕੇ ਵਜ਼ੀਰ, ਸਾਰੇ ਸੇਵਾਦਾਰ ਸਰਬੱਤ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਅੱਜ ਅੰਤ ਵਿੱਚ ਇੱਕ ਬੇਨਤੀ ਕਰਕੇ ਸਮਾਪਤੀ। ਬਾਬਾ ਅਮਰਦਾਸ ਕਹਿੰਦੇ ਨੇ ਮੈਂ ਤੇ ਅੱਜ ਪਾਣੀ ਢੋਣ ਜੋਗਾ ਵੀ ਨਹੀਂ ਰਹਿ ਗਿਆ। ਬੜੇ ਹੀ ਕਗਿਆ ਕੇ ਕਹਿੰਦੇ ਨੇ ਦਾਤਿਆ ਕਿਸੇ ਕੰਮ ਜੋਗਾ ਨਹੀਂ ਰਹਿ ਗਿਆ, ਮੈਂ ਗਿਰ ਗਿਆ। ਤੇ ਹੱਸ ਕੇ ਪਾਤਸ਼ਾਹ ਕਹਿੰਦੇ ਨੇ ਜਦੋਂ ਫਲ ਪੱਕ ਜੇ ਗਿਰ ਹੀ ਜਾਂਦਾ, ਫਲ ਪੱਕ ਗਿਆ। ਉਡੀਕਦਾ ਸਾ ਪਿਆ ਕਦੋਂ ਗਿਰੇ, ਚੰਗਾ ਹੋਇਆ ਗਿਰ ਗਿਆ। ਜਿਸ ਦਿਨ ਨਿਮਾਣੇ ਨਤਾਣੇ ਹੋ ਕੇ ਗਿਰ ਜਾਂਦੇ ਆ, ਉਸੇ ਵੇਲੇ ਚੁੱਕ ਕੇ ਉਹ ਗੱਲ ਨਾਲ ਲਾ ਲੈਂਦਾ। ਬਸ ਸਭ ਕੁਝ ਛੱਡ ਕੇ, ਦਾਅਵੇ ਛੱਡ ਕੇ, ਉਸ ਦਾ ਅੱਗੇ ਗਿਰਨਾ ਆ ਜਾਏ ਤੇ ਮੈਂ ਇਹ ਨਹੀਂ ਕਹਿ ਰਿਹਾ ਕੋਈ ਨਿਤ ਨਿਯਮ ਨਾ ਕਰੇ, ਕੋਈ ਸਿਮਰਨ ਨਾ ਕਰੇ, ਰੱਜ ਕੇ ਕਰੋ। ਸਿਮਰਾ ਉਚਰੋ ਰਾਮ ਨਾਮ ਲੱਖ ਵਾਰ ਕਰੋ ਉਚਾਰਨ, ਲੇਕਿਨ ਦਾਵਾ ਨਹੀਂ, ਗਿਣਤੀ ਨਹੀਂ। ਇਹ ਆਖੀਏ ਤੇਰੇ ਗੁਣ ਬਹੁਤੇ, ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਖਾਲਸਾ ਸਵਾ ਲੱਖੀ ਹੁੰਦਿਆਂ ਵੀ ਉਹਦੀ ਸ਼ਰਨ ਵਿੱਚ ਹੈ, ਕਹਿੰਦਾ ਮੈਂ ਤੇਰੀ ਚਰਨ ਧੂੜ ਵਿੱਚ ਹਾਂ, ਤੇਰੇ ਨਾਮ ਦੇ ਆਸਰੇ ਹਾਂ। ਫਿਰ ਸਤਿਗੁਰੂ ਕਿਤੇ ਬਖਸ਼ਿਸ਼ ਕਰੇ ਆਪ ਦੇ ਚਰਨ ਪ੍ਰਸੰਗ ਆ। ਅੱਜ ਆ ਗਿਆ ਬਖਸ਼ੋ ਦਾ ਆਸਰੇ ਵਾਪਸ ਜਾਣਾ। ਆਪਨੇ ਬੇਅੰਤ ਮਿਹਰਾਂ ਕੀਤੀਆਂ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਈ, ਤੁਸੀਂ ਜੋ ਪਿਆਰ ਦਿੱਤਾ ਉਹ ਅਥਾਹ ਹੈ। ਸਤਿਗੁਰੂ ਮਿਹਰਾਂ ਕਰੇ, ਸਰਬੱਤ ਦੀ ਹਾਜ਼ਰੀ ਪ੍ਰਵਾਨ ਕਰੇ, ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।